Satnam Sri Vaheguru Sahib Ji Kino Sapar Eko Ankar Satnam Karta Purukh Nirbhau Nirvair Akal Murat Ajuni Sepang Gur Parsad Jap Ad Sach Jugad Sach Pepi Sach Nanak Hosi Bhi Sach Sajan Sacha Patshah Sir Shand Shaho Jis Paas ਬੈਠਿਆ ਸੋਹੀਏ ਸਭਨਾਂ ਦਾ ਵੇਸਾ ਜਿਸ ਪਾਸ ਬੈਠਿਆ ਸੋਹੀਏ ਸਭਨਾਂ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਤ ਮਰਣਾ ਚੀਤ ਨਯਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸਵਾਮੀ ਤਿਨ ਕਾ ਜਨਮ ਮਰਨ ਦੁਖ ਨਾਸ ਤੇਰੀ ਬਖਸ਼ ਨਾ ਮੇਟੈ ਕੋਈ ਸਤਿਗੁਰ ਕਾ ਦਿਲਾਸ ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਆਰਾਧੈ ਤੇਰੀ ਸ਼ਰਨ ਤੇਰੇ ਪਰਵਾਸ ਪੰਚ ਦੁਸ਼ਟ ਲੈ ਸਾਧੈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋ ਰਹੀ ਹੈ ਅੰਮ੍ਰਿਤ ਵੇਲੇ ਤੋਂ ਸੇਵਾ ਸਿਮਰਨ ਕਥਾ ਕੀਰਤਨ ਸਤ ਸੰਗਤ ਦੇ ਮੋਲਕ ਸਮੇਂ ਪ੍ਰਾਪਤ ਹੋ ਰਹੇ ਹਨ। ਗੁਰਮੁਖ ਪਿਆਰਿਆਂ ਨੇ ਸ੍ਰੀ ਆਸਾ ਜੀ ਕੀ ਵਾਰ ਦੇ ਪੂਰਨ ਕੀਰਤਨ ਆਪ ਜੀ ਨੂੰ ਸਰਵਣ ਕਰਾਏ ਹਨ। ਸੰਗਤਾਂ ਨੇ ਆਨੰਦ ਮਾਣਿਆ ਹੈ। ਜੋ ਚੱਲ ਰਹੀ ਮਰਜ਼ਾਦਾ ਦੇ ਅਨੁਸਾਰ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਦੀ ਧੁਰਕੀ ਬਾਣੀ ਅੰਮ੍ਰਿਤ ਵੇਲੇ ਜੋ ਦਰਗਾਹੀ ਫਰਮਾਨ ਹੁਕਮਨਾਮੇ ਸਾਨੂੰ ਬਖਸ਼ਿਸ਼ ਹੋਏ ਹਨ, ਧੰਨ ਧੰਨ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਅਰਜਨ ਦੇਵ ਮਹਾਰਾਜ ਜੀ ਦੀ ਪਵਿੱਤਰ ਰਸਨਾ ਦੁਆਰਾ ਜੋ ਮਹਾਨ ਗਿਆਨ ਸਰੂਪ ਉਪਦੇਸ਼ ਅਮਰ ਬਾਣੀ ਵਿਚੋਂ ਸਾਨੂੰ ਬਖਸ਼ਿਸ਼ ਹੋਈ ਹੈ, ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੀ ਛਤਰ ਛਾਇਆ ਹੇਠ ਸਾਧ ਸੰਗਤ ਦੀ ਕਿਰਪਾ ਦੇ ਨਾਲ ਅਗਾਧ ਬੋਧ ਬਾਣੀ ਦੀ ਵਿਚਾਰ ਨਾਲ ਜੁੜੀਏ। ਮਿਹਰ ਕਰਨ ਸਤਿਗੁਰ ਗੁਰੂ ਕੇ ਉਪਦੇਸ਼ ਵਚਨ ਸਾਡੇ ਹਿਰਦੇ ਵਸਣ, ਇਹ ਸਮਾਂ ਸਫਲਾ ਹੋ ਜਾਵੇ। ਸੂਹੀ ਰਾਗ ਵਿਚ ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ। ਇਸ ਸ਼ਬਦ ਦੀ ਜੋ ਸੰਪਰਦਾ ਵਿਚ ਪੁਰਾਣੀਆਂ ਟਕਸਾਲਾਂ ਦੇ ਵਿਚ ਉਥਾਨਕਾ ਹੈ, ਕਿੱਥੇ ਉਚਾਰਿਆ ਇਸ ਸ਼ਬਦ ਦੇ, ਕਿਉਂ ਉਚਾਰਿਆ ਹੈ? ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੱਡੇ ਭਰਾ, ਉਨ੍ਹਾਂ ਨੂੰ ਇੱਛਾ ਸੀ ਮੈਂ ਵੱਡਾ, ਮੈਨੂੰ ਗੱਦੀ ਪ੍ਰਾਪਤ ਹੋਵੇ। ਪਰ ਗੁਰੂ ਘਰ ਦਾ ਨਿਯਮ ਹੈ ਭਾਈ, ਇੱਥੇ ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ। ਇੱਥੇ ਵੱਡਾ ਕਿਹਨੂੰ ਮੰਨਿਆ? ਆਪਸ ਕੋ ਜੋ ਜਾਣੇ, ਨੀਚਾ ਸੋ ਗਣੀਏ ਸਭ ਤੇ ਉੱਚ। ਸਤਿਗੁਰ ਅਰਜਨ ਦੇਵ ਮਹਾਰਾਜ ਜੀ ਨੂੰ ਪਰਖਾਂ ਦੇ ਵਿਚ ਪੂਰੇ ਉਤਰੇ, ਗੁਰਗੱਦੀ ਦੀ ਬਖਸ਼ਿਸ਼ ਹੋਈ। ਬੜਾ ਵਿਰੋਧ ਕੀਤਾ ਸਕੇ ਭਰਾ ਨੇ, ਕਿਉਂਕਿ ਸਾਰਾ ਕਾਰੋਬਾਰ ਉਹਦੇ ਹੱਥ ਵਿਚ ਸੀ। ਬੜਾ ਚਤਰ ਸਿਆਣਾ ਸੀ, ਪ੍ਰਬੰਧਕ ਬੜਾ ਤਕੜਾ ਸੀ ਬਾਬਾ ਪ੍ਰਿਥੀ ਚੰਦ। ਸਭ ਲੈਣ ਦੇਣ ਇਮਾਰਤਾਂ ਦਾ ਕੰਮ ਇਸੇ ਦੇ ਜਿੰਮੇ ਹੁੰਦਾ ਸੀ। ਵਿਰੋਧਤਾ ਕਰਕੇ ਸਾਰੀ ਮਾਇਆ ਆਪ ਲੈ ਲੈਣੀ, ਅਗਰਾਹੀ ਤੇ ਲੰਗਰ ਦਾ ਖਰਚਾ ਗੁਰੂ ਅਰਜਨ ਦੇਵ ਜੀ ਦੇ ਜਿੰਮੇ। ਫਿਰ ਜਦੋਂ ਸਰਕਾਰ ਦਰਬਾਰ ਨੇ ਵੀ ਕੋਈ ਗੱਲ ਨਾ ਸੁਣੀ, ਫਿਰ ਬਾਬਾ ਪ੍ਰਿਥੀ ਚੰਦ ਜੀ ਆਪਣੇ ਸਹੁਰੇ ਪਿੰਡ ਚਲੇ ਗਏ। ਲਾਹੌਰ ਤੇ ਅੰਮ੍ਰਿਤਸਰ ਸਾਹਿਬ ਦੇ ਵਿਚਾਲੇ ਇਕ ਪਿੰਡ ਹੈ ਹੇਰ, ਉਥੇ ਬਾਬਾ ਪ੍ਰਿਥੀ ਚੰਦ ਜੀ ਵਿਆਹੇ ਹੋਏ ਸੀ। ਬੀਬੀ ਕਰਮੋ ਜੀ ਦਾ ਪੇਕਿਆਂ ਦਾ ਪਿੰਡ ਹੈ। ਇਹਦੇ ਜਿਹੜੇ ਸਹੁਰੇ ਸੀ ਭਾਈ, ਕਾਫੀ ਤਕੜੇ ਸੀ, ਭੱਠੇ ਲਾਉਂਦੇ ਹੁੰਦੇ ਸੀ, ਉਹ ਭੱਠਿਆਂ ਦਾ ਬਿਜਨਸ ਸੀ ਉਹਨਾਂ ਦਾ। ਇਹਨੇ ਫਿਰ ਈਰਖਾ ਦੇ ਵਿਚ ਆ ਕੇ ਅੰਮ੍ਰਿਤਸਰ ਸਾਹਿਬ ਦੀ ਚੜਾਵੇ ਦੀ ਮਾਇਆ ਤਾਂ ਇਹਦੇ ਕਬਜ਼ੇ ਵਿਚ ਸੀ। ਸਹੁਰੇ ਅਮੀਰ ਸਨ, ਇੱਟਾਂ ਉਹਨਾਂ ਦੀਆਂ ਆਪਣੀਆਂ ਸੀ, ਭੱਠੇ ਲੱਗਦੇ ਸੀ। ਈਰਖਾ ਵਿਚ ਆ ਕੇ ਪ੍ਰਿਥੀ ਚੰਦ ਜੀ ਨੇ ਉਥੇ ਸਰੋਵਰ ਬਣਾਇਆ ਆਪਣਾ, ਗੁਰੂ ਰਾਮਦਾਸ ਸਰੋਵਰ ਦੇ ਬਰਾਬਰ ਰੀਸ ਕੀਤੀ ਕਿ ਮੇਰੇ ਪਿਤਾ ਨੇ ਬਣਾਇਆ, ਮੈਂ ਵੀ ਸਰੋਵਰ ਬਣਾਉਂਗਾ। ਫਿਰ ਹੋਰ ਈਰਖਾ ਆ ਗਈ, ਉਸ ਸਰੋਵਰ ਦੇ ਵਿਚ ਡੁਪਲੀਕੇਟ ਸ੍ਰੀ ਹਰਿਮੰਦਰ ਸਾਹਿਬ ਵੀ ਬਣਾਇਆ ਪ੍ਰਿਥੀ ਚੰਦ ਜੀ ਨੇ। ਤੁਸੀਂ ਦਰਸ਼ਨ ਕਰਨੇ ਹੋਣ, ਅੱਜ ਵੀ ਹੈ ਉਹ ਨਿਸ਼ਾਨੀ ਹੇਰਾ ਪਿੰਡ ਦੇ ਵਿਚ। ਤੇ ਫਿਰ ਬਹੁਤ ਕਢਾਵਣੀ ਗੱਲ ਕੀਤੀ ਕਿ ਮੇਰੇ ਭਾਈ ਨੇ ਬੀੜ ਰਚੀ ਹੈ, ਮੈਂ ਵੀ ਆਪਣੀ ਬੀੜ ਰਚੂੰਗਾ। ਉਹ ਬਾਣੀ ਦੀਆਂ ਤੁਕਾਂ ਲੈ ਕੇ ਆਪਣੀ ਬਾਣੀ ਵਿਚ ਪਾ ਦਿੱਤੀ, ਆਪਣੇ ਮੁੰਡੇ ਮਿਹਰਬਾਨ ਦੀ ਬਾਣੀ ਵਿਚ ਪਾ ਦਿੱਤੀ। ਉਹ ਬੀੜ ਵੀ ਅੱਜ ਉਥੇ ਹੈ, ਜੇ ਤੁਸੀਂ ਦਰਸ਼ਨ ਕਰਨੇ ਹੋਣ ਕਰ ਸਕਦੇ ਹੋ। ਉਹ ਬੀੜ ਵੀ ਆਪਣੀ ਬਣਾ ਕੇ ਪ੍ਰਕਾਸ਼ ਕੀਤੀ। ਈਰਖਾ ਦੁਐਸ ਸ਼ਰੀਕਾ ਬਾਜੀ, ਪਰ ਉਦੋਂ ਦੇ ਸਿੱਖ ਪ੍ਰੇਮੀਓ ਬੜੇ ਸਿਆਣੇ ਸੀ, ਬਹੁਤ ਗੁਰਬਾਣੀ ਤੇ ਭਰੋਸਾ ਰੱਖਣ ਵਾਲੇ, ਗੁਰਬਾਣੀ ਦੀ ਕਸਵੱਟੀ ਤੇ ਪਰਖਦੇ ਸੀ ਸਭ ਨੂੰ। ਹੁਣ ਸਾਡੇ ਵਿਚ ਕਮਜ਼ੋਰੀ ਹੈ ਪ੍ਰੇਮੀਓ, ਥੋੜੀ ਬਹੁਤੀ ਕੋਈ ਗੁਰਮਤ ਤੋਂ ਉਲਟ ਗਲਤ ਕਹਿ ਜਾਵੇ, 10-15% ਨੇ ਤਾਂ ਉਹਦੇ ਮਗਰ ਲੱਗੇ ਜਾਣਾ। ਅੱਜ ਕਿਹੇ ਆਖੋ ਸਤਿ, ਇਹ ਜਿਹੜੀਆਂ ਗਲਤ ਕਿਤਾਬਾਂ ਛਾਪੀਆਂ, ਇਹ ਹਿੰਦੂ ਤਾਂ ਨੀ ਪੜ੍ਹਦੇ, ਸਿੱਖਾਂ ਦੇ ਘਰਾਂ ਚ ਪੜ੍ਹੀਆਂ ਜਾਂਦੀਆਂ। ਤੁਹਾਨੂੰ ਪਤਾ ਇਹ ਗਲਤ ਹੈ, ਕਿਉਂ ਖਰੀਦਦੇ ਹੋ, ਕਿਉਂ ਪੜ੍ਹਦੇ ਹੋ, ਪਰ ਅਸੀਂ ਗੁਰਬਾਣੀ ਦੀ ਕਸਵੱਟੀ ਤੇ ਨੀ ਲਾਉਂਦੇ, ਪਰਖ ਨੀ ਕਰਦੇ। ਉਦੋਂ ਸੋਝੀਵਾਨ ਸੀ ਸਿੱਖ, ਉਨ੍ਹਾਂ ਨੇ ਸਭ ਵੇਖ ਲਿਆ, ਇਹ ਡੁਪਲੀਕੇਸੀ ਹੈ, ਪਖੰਡ ਕਰਦਾ। ਉਹ ਸਰੋਵਰ ਵੀ ਉਦਾਂ ਹੀ ਖੜਾ, ਹਰਿਮੰਦਰ ਵੀ ਵਿਚ ਖੜੇ ਹਨ, ਭੀੜ ਵੀ ਪਈ ਏ, ਪਰ ਕੂੜ ਨਖੋਟੇ ਨਾਨਕਾ ਉੜਕ ਸੱਚ ਰਹੀ। ਫਿਰ ਇਹਨੇ ਸੁਲੀ ਖਾਨ ਜਰਨੈਲ ਸੀ ਸੂਬਾ ਲਾਹੌਰ, ਉਹਦੇ ਨਾਲ ਗੰਢ ਧੁੱਪ ਕੀਤੀ, ਪੈਸਾ ਦਿੱਤਾ ਉਹਨੂੰ ਕਿ ਚੱਲ ਚੜਾਈ ਕਰਕੇ ਚੜ ਅੰਮ੍ਰਿਤਸਰ ਸਾਹਿਬ ਨੂੰ ਲੁੱਟੀਏ, ਗੁਰੂ ਅਰਜਨ ਨੂੰ ਖਤਮ ਕਰੀਏ, ਜੋ ਉਥੋਂ ਧਨ ਦੌਲਤ ਮਿਲੂਗਾ ਅੱਧਾ ਬੱਧਾ ਆਪਾਂ ਵੰਡ ਲਵਾਂਗੇ। ਇਹ ਲਾਲਚ ਦਿੱਤਾ ਗਿਆ ਤਾਂ ਸੁਲੀ ਖਾਨ ਨੇ ਇਹਦੀ ਈਰਖਾ ਸਮਝ ਕੇ ਲਾਲਚ ਵਿਚ ਆ ਕੇ ਆਪਣੇ ਭਤੀਜੇ ਨੂੰ ਭੇਜਿਆ ਸੀ, ਪਹਿਲਾਂ ਸੁਲੱਭੀ ਖਾਨ ਨੂੰ, ਉਹਨੂੰ ਫੌਜ ਦੇ ਕੇ ਭੇਜਿਆ ਸੀ, ਤੇ ਉਹ ਭਾਣਾ ਐਸਾ ਵਰਤਿਆ, ਉਹ ਫੌਜ ਲੈ ਕੇ ਆਇਆ, ਜਵਾਨ ਮੁੰਡਾ ਸੀ, ਰਸਤੇ ਵਿਚ ਸਿਪਾਹੀਆਂ ਨਾਲ ਝਗੜਾ ਹੋ ਗਿਆ ਕਿਸੇ ਗੱਲ ਪਿੱਛੇ, ਤੇ ਗੁੱਸੇ ਵਿਚ ਆ ਕੇ ਕਿਸੇ ਸਿਪਾਹੀ ਨੂੰ ਸੁਲੱਭੀ ਖਾਨ ਨੇ ਗਾਲ ਕੱਢ ਦਿੱਤੀ। ਬਹੁ ਗਾਲ ਗਾਲਾ ਹੁੰਦਾ ਤੁਸੀਂ ਪੰਜਾਬੀ ਹੋ, ਉਹਨੇ ਗੋਲੀ ਮਾਰ ਕੇ ਮਾਰਤਾ, ਅੱਜ ਕਿਹੇ ਆਖੋ ਸਤਿ, ਉਹ ਤੇ ਰਸਤੇ ਵਿਚ ਹੀ ਮਰ ਗਿਆ। ਪਰ ਇਹ ਪਿਰਥੀ ਚੰਦ ਨੇ ਫੇਰ ਸਾਜਿਸ਼, ਕਿਉਂਕਿ ਦੁਸ਼ਮਣ ਗੱਲ ਕਰੇ ਅਣਹੋਈ, ਇਹਨੇ ਫੇਰ ਸਮੇਂ ਦਾ ਫਾਇਦਾ ਉਠਾਇਆ ਤੇ ਜਾ ਕੇ ਸੁਲੀ ਖਾਨ ਨੂੰ ਸ਼ਿਕਾਇਤ ਕੀਤੀ, ਤੇਰਾ ਭਤੀਜਾ ਗੁਰੂ ਅਰਜਨ ਨੇ ਮਰਾਇਆ ਪੈਸੇ ਦੇ ਕੇ, ਉਹਦੀ ਸਾਜਿਸ਼, ਉਹਨੇ ਮਰਾਇਆ ਰਸਤੇ ਦੇ ਵਿਚ। ਸੋ ਇਕ ਤਾਂ ਪੈਸੇ ਦਾ ਲਾਲਚ ਸੀ, ਇਕ ਆਹ ਗੱਲ ਮਿਲ ਗਈ ਕਿ ਮੇਰੇ ਭਤੀਜੇ ਨੂੰ ਮਰਾਇਆ। ਫਿਰ ਸੁਲੀ ਖਾਨ ਆਪ ਚੜਿਆ ਸੀ ਫੌਜ ਲੈ ਕੇ, ਬੜੇ ਗਲਤ ਸ਼ਬਦ ਬੋਲੇ ਗੁਰੂ ਅਰਜਨ ਦੇਵ ਜੀ ਨੂੰ। ਜਦੋਂ ਸਿੱਖਾਂ ਨੇ ਲਾਹੌਰਦਿਆਂ ਨੇ ਉਹਦੇ ਬਚਨ ਸੁਣੇ ਤੇ ਪਤਾ ਲੱਗਿਆ ਫੌਜਾਂ ਲੈ ਕੇ ਜਾ ਰਹੇ ਅੰਮ੍ਰਿਤਸਰ ਨੂੰ ਲੁੱਟਣ ਮਾਰਨ, ਉਦੋਂ ਸਿੱਖਾਂ ਨੇ ਰਾਤੋਂ ਰਾਤ ਤੁਰ ਕੇ ਅੰਮ੍ਰਿਤਸਰ ਸਾਹਿਬ ਖ਼ਬਰ ਦਿੱਤੀ ਗੁਰੂ ਅਰਜਨ ਦੇਵ ਜੀ ਨੂੰ। ਦੀਵਾਨ ਲੱਗਿਆ ਹੋਇਆ ਸੀ, ਭੋਗ ਤੋਂ ਬਾਅਦ ਸੰਗਤਾਂ ਨੇ ਗਲ ਵਿਚ ਪੱਲਾ ਪਾ ਕੇ ਆਖਿਆ, ਮਹਾਰਾਜ ਬਹੁਤ ਖਤਰੇ ਦਾ ਸਮਾਂ ਆ ਗਏ, ਪਿਰਥੀ ਚੰਦ ਦੀ ਚੱਕ ਵਿਚ ਆ ਕੇ ਸੁਲੀ ਖਾਨ ਜਰਨੈਲ ਆਪ ਆ ਰਿਹਾ ਫੌਜਾਂ ਲੈ ਕੇ, ਤੇ ਉਹਨੇ ਬੜੇ ਗਲਤ ਸ਼ਬਦ ਬੋਲੇ ਨੇ ਗੁਰੂ ਘਰ ਖਾਤਰ ਤੁਹਾਡੇ ਵਾਸਤੇ, ਆਪਾਂ ਨੂੰ ਵੀ ਕੋਈ ਉਪਾਅ ਕਰਨਾ ਚਾਹੀਦਾ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਨ ਸੁਣ ਕੇ, ਸਿੱਖ ਸੰਗਤਾਂ ਸਹਿਮ ਵਿਚ ਸੀ, ਡਰ ਵਿਚ ਸੀ ਕਿ ਫੌਜਾਂ ਆਉਣਗੀਆਂ, ਇਧਰ ਕੋਈ ਤਿਆਰੀ ਨਹੀਂ ਹੈ, ਸ਼ਾਂਤੀ ਦੇ ਪੁੰਜ ਨੇ ਮਹਾਰਾਜ। ਉਹ ਸਿੱਖ ਸੰਗਤਾਂ ਦਾ ਡਰ ਭੈ ਵੇਖ ਕੇ ਜਦੋਂ ਇਹ ਰਿਪੋਰਟ ਮਿਲੀ, ਲਓ ਉਦੋਂ ਇਹ ਸ਼ਬਦ ਉਚਾਰਿਆ ਪ੍ਰੇਮੀਓ ਜਿਹੜਾ ਅੱਜ ਦਾ ਹੁਕਮਨਾਮਾ, ਇਹ ਬਾਣੀ ਉਦੋਂ ਉਚਾਰੀ ਹੈ ਅੰਮ੍ਰਿਤਸਰ ਸਾਹਿਬ। ਸਤਿਗੁਰ ਪਾਤਸ਼ਾਹ ਕਹਿੰਦੇ, ਸਿੱਖੋ ਕੋਈ ਵਹਿਮ ਨਾ ਕਰੋ, ਡਰ ਨਾ ਕਰੋ। ਕਿਉਂ ਵਹਿਮ ਵਿਚ ਪੈ ਗਏ ਤੁਸੀਂ? ਫੌਜਾਂ ਲੈ ਕੇ ਆ ਰਹੇ ਆ ਲੁੱਟਣ ਮਾਰਨ ਨੂੰ, ਗਲਤ ਸ਼ਬਦ ਬੋਲਦੇ। ਹੁਣ ਮਹਾਰਾਜ ਇਹਦਾ ਜਵਾਬ ਸਿੱਖਾਂ ਨੂੰ ਤਸੱਲੀ ਦੇਣ ਖਾਤਰ ਸਤਿਗੁਰ ਪਾਤਸ਼ਾਹ ਕਹਿੰਦੇ, ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਸਿੱਖੋ ਜਿਹਦੇ ਸਿਰ ਉੱਤੇ ਮਾਲਕ ਵਾਹਿਗੁਰੂ ਹੈ, ਸਵਾਮੀ ਕਹੀਏ ਮਾਲਕ, ਜਿਹਦੇ ਸਿਰ ਪਰ ਮਾਲਕ ਹੋਵੇ, ਦੱਸੋ ਉਹਨੂੰ ਵੀ ਕਿਹੋ ਜਿਹਾ ਕਿਹੜਾ ਦੁੱਖ ਆ ਸਕਦਾ, ਉਹ ਕਿਵੇਂ ਦੁੱਖ ਪਾਵੇਗਾ। ਅਗਲੀ ਤੁਕ ਦੇਖੋ, ਸਿੱਧੀ ਸੁਲੀ ਖਾਨ ਖਾਤਰ ਹੈ, ਬੋਲ ਨਾ ਜਾਣੇ ਮਾਇਆ ਬੰਦ ਮਾਤਾ ਮਰਨਾ ਚੀਤ ਨਾ ਆਵੇ। ਦੇਖੋ ਗੁਰੂ ਮਹਾਰਾਜ ਦੇ ਪਵਿੱਤਰ ਰਸਨਾ ਤੋਂ ਬਚਨ ਸਿੱਖੋ, ਉਹਨੇ ਹੁਕਮ ਕਰਤਾ ਹੈ ਚੜਾਈ ਕਰਨ ਦਾ, ਤੇ ਬਹੁਤ ਗਲਤ ਸ਼ਬਦ ਬੋਲੇ ਹੈ, ਅੰਮ੍ਰਿਤਸਰ ਨੂੰ ਢਾਹ ਦੇਣਾ, ਲੁੱਟ ਲੈਣਾ, ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰ ਦੇਣਾ। ਇਹ ਜਿਹੜੇ ਬਚਨ ਉਹ ਬੋਲੇ ਹੈ ਨਾ, ਉਹ ਬੋਲ ਨਾ ਜਾਣੇ, ਉਹਨੂੰ ਬੋਲਣਾ ਆਉਂਦਾ ਨਹੀਂ, ਬੋਲਣਾ ਖੁੰਝ ਕੇ ਹੈ। ਕਿਉਂ ਬੋਲਣਾ ਨਹੀਂ ਆਉਂਦਾ? ਮਾਇਆ ਮਦ ਮਾਤਾ, ਮਾਇਆ ਦਾ ਹੰਕਾਰ, ਕੁਰਸੀ ਦਾ ਹੰਕਾਰ, ਫੌਜਾਂ ਦਾ ਹੰਕਾਰ, ਉਹਦੇ ਵਿੱਚ ਬੇਹੋਸ਼ ਹੋਇਆ ਹੋਇਆ ਉਹ ਮਾਇਆ ਮਦ ਮਾਤਾ। ਤੇ ਧੰਨ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਨਿਕਲ ਗਿਆ ਸਹਿਜ ਸੁਭਾਏ, ਸਾਨੂੰ ਮਾਰਨ ਆ ਰਿਹਾ, ਉਹਦੇ ਆਪਣਾ ਮਰਨਾ ਯਾਦ ਨਹੀਂ ਹੈ। ਅੱਜ ਕੇ ਅਖੋ ਸਤਨ, ਮਰਨਾ ਚੀਤ ਨਾ ਆਵੇ। ਦੂਜਾ ਅਰਥ, ਬੋਲ ਨਾ ਜਾਣੇ ਮਾਇਆ ਮਦ ਮਤ। ਤਿੰਨ ਨਸ਼ੇ ਲਿਖੇ ਨੇ ਬਾਣੀ ਵਿਚ ਪ੍ਰੇਮੀਓ, ਤਿੰਨ ਤਰ੍ਹਾਂ ਦਾ ਨਾਲ ਬੇਹੋਸ਼ ਹੁੰਦਾ ਬੰਦਾ। ਬਾਣੀ ਦਾ ਬਚਨ ਹੈ ਜੋਬਨ ਧਨ ਪ੍ਰਭਤਾ ਕੈ ਮਦਮੈ ਐਨ ਸਰਹੇ ਦੀਵਾਨਾ। ਇਹ ਤਿੰਨ ਨਸ਼ੇ ਨੇ ਜਿਹੜੇ ਸਾਨੂੰ ਚੜਦੇ ਨੇ, ਇਕ ਜਵਾਨੀ ਦਾ ਜੋਬਨ ਅੰਧਾ ਕਰ ਦਿੰਦੀ ਹੈ ਮਨੁੱਖ ਨੂੰ, ਇਕ ਧਨ ਮਾਇਆ ਬਹੁਤ ਹੀ ਇਕੱਠੀ ਹੋ ਜਾਵੇ। ਮਾਇਆ ਧਾਰੀ ਅਤਾਨਾ ਬੋਲਾ, ਜੋਬਨ ਧਨ। ਇਕ ਤੀਜਾ ਨਸ਼ਾ ਚੜਦਾ ਪ੍ਰਭਤਾ ਇੱਜ਼ਤ ਮਾਣ ਹੋਣ ਲੱਗ ਜਾਵੇ, ਪ੍ਰਭਤਾ ਵਡਿਆਈ। ਇਹ ਬੜੇ ਖਤਰਨਾਕ ਨਸ਼ੇ ਨੇ ਜਵਾਨੀ ਦਾ। ਜਵਾਨੀ ਦਾ ਨਸ਼ਾ ਐਸਾ ਹੈ, ਤਾਰਨ ਤੇਜ ਪਰ ਤ੍ਰਿਆ ਮੁਖ ਜੋ ਹੈ ਸਰ ਅਵਸਰ ਨਾ ਪਛਾਣੇ। ਤਰਨ ਨਾਮ ਹੈ ਜੋਬਨ ਅਵਸਥਾ ਦਾ, ਐਸਾ ਤੇਜ ਪੈਦਾ ਹੋ ਜਾਂਦਾ ਰਸਤੇ ਕੁਰਸਤੇ ਦਾ ਪਤਾ ਹੀ ਨਹੀਂ, ਐਸਾ ਹੰਕਾਰ ਪੈਦਾ ਹੋ ਜਾਂਦਾ ਕਿਸੇ ਨਾ ਪਤਾ ਆਪ ਹੰਕਾਰੀ, ਕਿਸੇ ਨੂੰ ਮੰਨਦਾ ਹੀ ਨਹੀਂ ਕਿ ਹੋਰ ਵੀ ਕੋਈ ਪਿੰਡ ਵਿਚ ਹੈਗਾ। ਇਹ ਜੋਬਨ ਦਾ ਨਸ਼ਾ, ਜੋਬਨ ਧਨ ਮਾਇਆ ਦਾ ਦੇਖ ਲੋ, ਇਹ ਤਾਂ ਐਸਾ ਨਸ਼ਾ ਚੜਾਉਂਦੀ ਹੈ। ਆਪਣੇ ਘਰ ਦੀ ਗੱਲ ਕਰ ਲੋ, ਕਿਸੇ ਦੀ ਕਾਹਨੂੰ ਕਰਨੀ ਹੈ, ਮਾਂ ਬਾਪ ਨੂੰ ਵੀ ਭੁਲਾ ਦਿੰਦੀ ਹੈ। ਅੱਜ ਕੇ ਆਖੋ ਸਤਨਾਮ, ਭੈਣ ਭਰਾ ਵੀ ਨੀ ਨਿਗਾਹ ਵਿਚ ਆਉਂਦੇ ਕੋਈ ਮੇਰਾ ਹੈਗਾ, ਬਸ ਇੱਕ ਮਾਇਆ। ਜੋਬਨ ਧਨ ਪ੍ਰਭਤਾ ਇੱਜ਼ਤ ਹੋ ਜਾਵੇ, ਕਿਸੇ ਦੀ ਵਡਿਆਈ ਹੋ ਜਾਵੇ, ਬਸ ਗਿਆ ਆਇਆ। ਥੋੜੀ ਜੀ ਵਡਿਆਈ ਕੋਈ ਨੀ ਤੇ ਹੋਮੇ ਦਾ ਤਾਪ ਚੜਿਆ ਨਹੀਂ। ਇਹ ਤਿੰਨ ਨਸ਼ੇ ਗੁਰੂ ਅਰਜਨ ਪਾਤਸ਼ਾਹ ਬਚਨ ਕਰਦੇ ਨੇ, ਸਿੱਖੋ ਘਬਰਾਓ ਨਾ, ਉਹਨੂੰ ਮਾਇਆ ਦਾ ਨਸ਼ਾ ਚੜਿਆ, ਬੇਹੋਸ਼ ਹੋਇਆ ਹੋਇਆ, ਬੋਲ ਨਾ ਜਾਣੇ। ਹੁਣ ਬੇਹੋਸ਼ ਹੋਇਆ ਹੋਇਆ ਤੁਹਾਨੂੰ ਕਹਿਣਾ ਕੀ ਹੈ? ਤੁਸੀਂ ਤਾਂ ਦੇਖੀ ਹੋਣਾ ਕਈ ਵਾਰ, ਜਿਹੜੇ ਸ਼ਰਾਬ ਦੇ ਨਸ਼ੇ ਵਿਚ ਮਸਤ ਹੁੰਦੇ ਉਹਨੂੰ ਤੇ ਬੋਲਣਾ ਆਉਂਦਾ ਹੁੰਦਾ, ਪਤਾ ਨੀ ਕੀ ਮੂੰਹ ਤੋਂ ਬੋਲ ਦੇਣ, ਮਾਂ ਨੂੰ ਪਤਾ ਨੀ ਕੀ ਕਹਿ ਦੇਣ, ਭੈਣ ਨੂੰ ਪਤਾ ਨੀ ਕੀ ਕਹਿ ਦੇਣ, ਪਤਾ ਹੀ ਨੀ ਜਦ ਆਪਣੇ ਆਪ ਦਾ। ਇਹ ਮਾਇਆ ਦਾ ਨਸ਼ਾ ਵੀ ਐਸਾ ਹੀ ਹੈ। ਹੁਣ ਦੁੱਖ ਨਾਲ ਥੋੜੀ ਜਿਹੀ ਟੂਕੇ ਦੇਣੀ ਪੈਂਦੀ ਹੈ। ਇਹ ਜਿਹੜੇ ਗੁਰੂ ਘਰ ਤੋਂ ਵਿਰੁੱਧ ਬੋਲਦੇ ਨੇ ਬਾਣੀ ਤੋਂ, ਗੁਰ ਇਤਿਹਾਸ ਤੋਂ, ਇਹਨਾਂ ਨੂੰ ਵੀ ਪਿੱਛੇ ਮਾਇਆ ਦਾ ਨਸ਼ਾ ਚੜਿਆ ਹੋਇਆ। ਖੁੱਲੇ ਗੱਪੇ ਦੇ ਰਹੇ ਨੇ ਵਿਰੋਧੀ, ਵੱਡੋ ਜੜਾਂ ਸਿੱਖੀ ਦੀਆਂ। ਇਹ ਨਸ਼ਾ ਹੀ ਐਸਾ ਭੁਲਾ ਦਿੰਦਾ ਬੋਲਣਾ, ਨਹੀਂ ਜਿਹਨੂੰ ਇਹ ਬੇਹੋਸ਼ੀ ਨਾ ਹੋਵੇ ਆਪਣੇ ਬਾਪ ਨੂੰ ਕਦੋਂ ਮਾੜਾ ਕਹੂਗਾ। ਰਜ ਕੇ ਆਖੋ ਸਤਨਾਮ, ਇਹ ਤੇ ਮਾਂ ਬਾਪ ਹੈ ਸਾਡਾ, ਬਾਣੀ ਹੀ ਸਾਡੀ ਮਾਤਾ ਪਿਤਾ ਹੈ। ਇਹਨੂੰ ਵਿਰੁੱਧ ਕਦੋਂ ਕਹੂਗਾ ਮੁੰਡਾ ਪੁੱਤਰ, ਜਦੋਂ ਹੋਸ਼ ਨਹੀਂ ਹੋਵੇਗੀ, ਬੇਹੋਸ਼ ਹੋਵੇਗਾ। ਸੋ ਉਹਨੂੰ ਮਹਾਰਾਜ ਕਹਿੰਦੇ ਮਾਇਆ ਦਾ ਮਦ ਚੜਿਆ ਵੇ, ਬੋਲ ਨਾ ਜਾਣੇ ਮਾਇਆ ਮਦ ਮਤ। ਤੇ ਜਿੱਥੇ ਮਾਇਆ ਦਾ ਪਸਾਰਾ ਹੋ ਜਾਂਦਾ, ਮਾਇਆ ਦਾ ਨਸ਼ਾ ਚੜ ਜਾਂਦਾ, ਫਿਰ ਮੌਤ ਯਾਦ ਨਹੀਂ ਆਉਂਦੀ, ਆਪਣੀ ਮੌਤ ਨਹੀਂ ਯਾਦ ਆਉਂਦੀ। ਨਸ਼ੇ ਵਿਚ ਬੰਦਾ ਤਾਂ ਇਹ ਹੋਊਗਾ, ਤੈਨੂੰ ਨੀ ਛੱਡਣਾ, ਅੱਜ ਖੇ ਖੁਸ਼ ਤੈਨੂੰ ਨੀ ਰਹਿਣ ਦੇਣਾ, ਭਲੇ ਮਾਸਟਰ ਤੈਂ ਰਹਿਣੇ। ਤਾਂ ਤਾਂ ਨੌਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕਿਹਾ ਸੀ। ਔਰੰਗਜ਼ੇਬ ਕਹਿੰਦਾ ਮਹਾਰਾਜ ਕਰਾਮਾਤ ਦਿਖਾਓ, ਦੀਨ ਕਬੂਲ ਕਰੋ, ਜੇ ਦੋ ਚੀਜ਼ਾਂ ਨਹੀਂ ਮੰਨੀਆਂ ਮੌਤ ਕਬੂਲ ਕਰੋ। ਇੱਥੇ ਮਹਾਰਾਜ ਹੱਸ ਪਏ। ਔਰੰਗਜ਼ੇਬ ਕਹਿੰਦਾ ਹੱਸੇ ਕਿਉਂ? ਸਤਿਗੁਰ ਕਹਿੰਦੇ ਤੇਰੀ ਮੂਰਖ ਮਤੀ ਤੇ ਹੱਸੇ ਹੈ, ਖਾਦੀ ਉਹ ਤੂੰ ਮੈਨੂੰ ਕਹਿੰਦਾ ਮੌਤ ਕਬੂਲ ਕਰ, ਜਿੱਦਣ ਤੇਰੀ ਆਉਣੀ ਏ ਤੂੰ ਕਿਹੜਾ ਮੋੜ ਦੇਗਾ ਕੋ ਸਤਨਾਮ? ਇਹ ਤਾਂ ਜਿਹਦੀ ਆ ਜਾਵੇ ਉਹਨੂੰ ਕਬੂਲ ਕਰਨੀ ਪੈਣੀ ਹੈ। ਆਈ ਨਾ ਮੇਟਣ ਕੋ ਸਮਰਥ, ਪਰ ਬੰਦਾ ਕਹਿੰਦਾ ਤੈਨੂੰ ਮਾਰ ਦੂ, ਜਿਵੇਂ ਆਪ ਮਰਨਾ ਹੀ ਨਹੀਂ ਹੁੰਦਾ, ਮਰਨਾ ਚੀਤਨਾ, ਤੈਨੂੰ ਉਜਾੜ ਦੂੰਗਾ, ਇੱਥੋਂ ਰਹਿਣ ਨਹੀਂ ਦਿੰਦਾ, ਜਿਵੇਂ ਆਪਣੇ ਕੀਲੇ ਗੱਡੇ ਹੋਏ ਨੇ ਬੈਠੇ ਹੀ ਰਹਿਣਾ। ਉਹ ਨਸ਼ਾ ਐਸੀ ਚੀਜ਼ ਹੈ, ਬੋਲ ਨਾ ਜਾਣੇ ਮਾਇਆ ਮਦ ਮਤ, ਮਰਨਾ ਚੀਤ ਨਾ ਆਵੇ, ਉਹ ਨਸ਼ੇ ਵਿਚ ਹੈ ਭਾਈ, ਹੰਕਾਰ ਦਾ ਨਸ਼ਾ ਹੀ ਐਸਾ ਹੈ। ਮਹਾਰਾਜ ਕਹਿੰਦੇ ਉਹਨੂੰ ਬੋਲਣਾ ਨਹੀਂ ਆਉਂਦਾ ਜਿਹੜੇ ਗਲਤ ਸ਼ਬਦ ਗੁਰੂ ਘਰ ਨੂੰ ਬੋਲੇ ਨੇ, ਲੁੱਟ ਲੈਣਾ, ਢਾਹ ਦੇਣਾ, ਹਰਿਮੰਦਰ ਸਾਹਿਬ ਨੂੰ ਪਕੜ ਲਿਆਉਣਾ ਗੁਰੂ ਅਰਜਨ ਦੇਵ ਜੀ ਨੂੰ, ਐਸੇ ਬਚਨ ਬੋਲੇ ਸੀ ਸੁਲੇਖਾ ਨੇ। ਉਹਨੂੰ ਆਪਣੀ ਮੌਤ ਨਹੀਂ ਯਾਦ, ਥਾਈ ਬਚਨ ਕਰਦੇ ਹੁੰਦੇ ਨੇ ਵਿਦਵਾਨ ਮਹਾਂਪੁਰਸ਼, ਤੇ ਚਾਰ ਗੱਲਾਂ ਨੇ ਪ੍ਰੇਮੀਓ, ਦੋ ਯਾਦ ਰੱਖੋ, ਦੋ ਭੁੱਲ ਜਾਓ ਜੇ ਜੀਵਨ ਉੱਚਾ ਕਰਨਾ। ਬਹੁਤ ਹੀ ਕੰਪਲੀਕੇਸ਼ਨ ਚ ਗੁਰਮਤ ਨੇ ਨੀ ਪਾਇਆ ਸਾਨੂੰ, ਡੂੰਘਿਆਈਆਂ ਵਿਚ ਉਹਨਾਂ ਟੋਇਆਂ ਚ ਤਾਂ ਕੱਢਿਆ ਸਾਨੂੰ। ਗੁਰਮੁਖ ਗਾਡੀ ਰਾਹ ਚਲਾਇਆ ਚੌੜਾ ਰਸਤਾ, ਕਹੋ ਕਬੀਰ ਮੈਂ ਡਗਰੋ ਪਾਇਆ, ਜਾਣਦੇ ਹੋ ਪੰਜਾਬੀ ਪਿੱਛੇ ਡਗਰਾ ਚੌੜੇ ਪਏ ਨੂੰ ਕਹਿੰਦੇ ਹੁੰਦੇ, ਉਹ ਹੈ ਗੁਰਮਤ ਦਾ ਰਸਤਾ। ਅਸੀਂ ਫੇਰ ਵੀ ਸਾਡਾ ਲਾਣਾ ਵੀ ਬੜੀਆਂ ਗੁੰਝਲਾਂ ਚ ਪਾਉਂਦਾ ਤੁਹਾਨੂੰ, ਨਹੀਂ ਇਹ ਤਾਂ ਬਹੁਤ ਸਿੱਧਾ ਸਾਦਾ ਧਰਮ ਹੈ। ਔਰ ਨਾਲੇ ਬੇਨਤੀ ਕਰ, ਜਿੰਨੀਆਂ ਗੁੰਝਲਾਂ ਧਰਮ ਚ ਪਾਉਂਗੇ ਲੋਕ ਨਿੱਠਣ ਨੂੰ ਤਿਆਰ ਨੇ, ਦੂਰ ਹੋ ਜਾਣਗੇ। ਅੱਜ ਕੇ ਆਖੋ ਸਤਨ, ਆਪੋ ਆਪਣੇ ਧਰਮ ਛੱਡ ਕੇ ਗੁਰੂ ਨਾਨਕ ਨਾਲ ਕਿਉਂ ਜੁੜੇ ਸੀ ਲੋਕ? ਸਾਰੇ ਧਰਮ ਕਰਮ ਕਾਂਡੀ ਬੰਧਨਾਂ ਵਿਚ। ਬਾਬੇ ਨਾਨਕ ਨੇ ਸਿੱਧਾ ਹੀ ਕਹਿਤਾ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਬਸ ਗੱਲ ਮੁੱਕੀ। ਉਹ ਤਾਂ ਬਹੁਤ ਤਾਂ ਹੀ ਲੋਕ ਪਿੱਛੇ ਲੱਗੇ ਸੀ, ਹੁਣ ਅਸੀਂ ਗੁੰਝਲਾਂ ਚ ਪਾਤਾ, ਕੰਪਲੀਕੇਟਡ ਬਣਾਤਾ ਸਿੱਖ ਧਰਮ ਨੂੰ, ਅੰਮ੍ਰਿਤ ਨੂੰ ਵੀ ਗੁੰਝਲਾਂ ਵਿਚ ਪਾਤਾ, ਜਿਸ ਕਰਕੇ ਲੋਕ ਡਰਨ ਲੱਗ ਗਏ। ਪ੍ਰੇਮੀ ਹੋ, ਜਿੰਨੀ ਸਾਦਗੀ ਹੋਵੇਗੀ, ਜਿੰਨਾ ਸਖਾਲਾ ਰਸਤਾ ਹੋਵੇਗਾ, ਮੁਸਾਫਰ ਤੁਰਨ ਨੂੰ ਤਿਆਰ ਹੁੰਦਾ ਹੈ। ਤਾਂ ਸਤਿਗੁਰ ਪਾਤਸ਼ਾਹ ਜੀ ਨੇ ਤਾਂ ਸਿੱਧੇ ਸਾਦੇ ਬਚਨ ਕਹੇ ਸੀ, ਚਾਰ ਗੱਲਾਂ, ਜੇ ਤੁਸੀਂ ਜੀਵਨ ਉੱਚਾ ਸੁੱਚਾ ਕਰਨੇ, ਦੋ ਭੁੱਲ ਜਾਓ, ਦੋ ਯਾਦ ਰੱਖੋ। ਯਾਦ ਕੀ ਰੱਖਣਾ ਪ੍ਰੇਮੀਓ? ਇੱਕ ਰੱਬ ਨੂੰ ਤੇ ਇੱਕ ਮੌਤ ਨੂੰ, ਇਹ ਦੋ ਚੀਜ਼ਾਂ ਨੂੰ ਯਾਦ ਰੱਖੋ। ਹੋਰ ਛੱਡ ਦੋ ਵਿਦਿਆ, ਜਗਰਾਫੀਆ, ਸਾਇੰਸ, ਛੱਡ ਦੋ ਚੰਦਰਮਾ ਦੀ ਧਰਤੀ ਕਿਹੋ ਜੀ ਹੈ। ਇੱਕ ਪਰਮਾਤਮਾ, ਇੱਕ ਮੌਤ, ਇਹ ਦੋ ਚੀਜ਼ਾਂ ਯਾਦ ਰੱਖੋ ਬਸ। ਇਹਨਾਂ ਦਾ ਫਾਇਦਾ ਸੁਣਨਾ ਗੁਰੂ ਨਾਨਕ ਤੋਂ ਕੀ ਹੋਵੇਗਾ? ਜਿਹਦੇ ਮੌਤ ਤੇ ਰੱਬ ਯਾਦ ਹੈ, ਗੁਰੂ ਨਾਨਕ ਗਰੰਟੀ ਦੇ ਰਹੇ ਨੇ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ, ਐਡੀ ਵੱਡੀ ਗਰੰਟੀ ਹੈ। ਸਤਿਗੁਰ ਕਹਿੰਦੇ ਜਿਹੜਾ ਮੌਤ ਨੂੰ ਤੇ ਰੱਬ ਨੂੰ ਨੇੜੇ ਸਮਝਦਾ ਹੈ, ਉਹ ਤੋਂ ਮਾੜਾ ਕੰਮ ਹੋਏ ਨਹੀਂ ਸਕਦਾ। ਅੱਜ ਕੇ ਆਖੋ ਸਤਨਾਮ, ਕੈਸੀ ਗਰੰਟੀ! ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਯਾਦ ਹੈ, ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਕਿਉਂ ਮਾੜਾ ਕੰਮ ਕਰਾਂ, ਯਾਦ ਹੈ ਰੱਬ ਦੇਖ ਰਿਹਾ ਮੈਨੂੰ, ਕਿਉਂ ਮਾੜਾ ਕੰਮ ਕਰਾਂ। ਇੱਕ ਰੱਬ ਨੂੰ, ਇੱਕ ਮੌਤ ਨੂੰ, ਦੋਵੇਂ ਸੱਚ ਨੇ। ਰੱਬ ਵੀ ਸੱਚ ਹੈ, ਮੌਤ ਵੀ ਸੱਚ ਹੈ, ਪਰ ਬਰਾਬਰ ਸੱਚ ਨਹੀਂ ਸਮਝਣਾ। ਸੱਚ ਮੌਤ ਵੀ ਹੈ, ਸੱਚ ਰੱਬ ਵੀ ਹੈ। ਫਰਕ ਕੀ ਹੈ ਪ੍ਰੇਮੀਓ? ਰੱਬ ਹਮੇਸ਼ਾ ਹੈਗਾ, ਮੌਤ ਆਉਂਦੀ ਹੈ। ਅੱਜ ਕੇ ਆਖੋ ਸਤਨਾਮ, ਉਹਦੇ ਸਮੇਂ ਸਿਰ ਆਵੇਗੀ। ਵਾਹਿਗੁਰੂ ਦਾ ਸਮਾਂ ਹੀ ਕੋਈ ਨਹੀਂ ਹੈ, ਉਹ ਸਦੀਵ ਅਮਰ ਹੈ। ਇਹ ਦੋ ਚੀਜ਼ਾਂ ਯਾਦ ਰੱਖੋ, ਇੱਕ ਰੱਬ ਨੂੰ ਇੱਕ ਮੌਤ ਨੂੰ, ਭੁੱਲ ਜਾਓ ਦੋ ਚੀਜ਼ਾਂ ਜੇ ਸੁਖੀ ਰਹਿਣਾ। ਦੋ ਗੱਲਾਂ ਭੁੱਲ ਜਾਓ, ਕਿਹੜੀਆਂ? ਆਪਣਾ ਗੁਣ ਭੁੱਲ ਜਾਓ ਤੇ ਦੂਜੇ ਦਾ ਔਗੁਣ ਭੁੱਲ ਜਾਓ, ਬਸ ਜੀਵਨ ਸਫਲ। ਆਪਣਾ ਗੁਣ ਕਦੇ ਨਾ ਯਾਦ ਰੱਖੋ, ਦੂਜੇ ਦਾ ਔਗੁਣ ਨਾ ਯਾਦ ਰੱਖੋ। ਜੇ ਆਪਣੇ ਗੁਣ ਯਾਦ ਰੱਖੋਗੇ, ਹਉਮੈ ਦੀ ਪੰਡ ਭਾਰੀ ਹੋ ਜੂਗੀ। ਦੂਜੇ ਦੇ ਔਗਣ ਰੱਖੋਗੇ ਯਾਦ, ਆਪਣੇ ਗੁਣਾਂ ਨੂੰ ਗੁਆ ਦੋਗੇ। ਅੱਜ ਕੇ ਆਖੋ ਸਤਨਾਮ, ਆਪਣਾ ਗੁਣ ਹਉਮੈ ਵਧਾਉਂਦਾ। ਮੇਰੀ ਕਥਾ ਬੜੀ ਚੰਗੀ ਹੈ, ਮੇਰਾ ਕੀਰਤਨ ਬੜਾ ਚੰਗਾ, ਮੇਰਾ ਪਾਠ ਚੰਗਾ। ਕਈ ਵਾਰ ਕਮੇਟੀਆਂ ਇਹਨੂੰ ਹੋ ਜਾਂਦਾ, ਸਾਡਾ ਪ੍ਰਬੰਧ ਬਹੁਤ ਚੰਗਾ। ਇਹ ਹਉਮੈ ਦਾ ਰੋਗ ਹੈ। ਹੱਥ ਬੰਨ ਕੇ ਕਹੋ, ਧੰਨ ਹੈ ਸਤਿਗੁਰ ਤੂੰ ਸੇਵਾ ਬਖਸ਼ੀ ਹੈ। ਰੱਜ ਕੇ ਆਖੋ ਸਤ, ਇਹ ਤਾਂ ਤੂੰ ਆਪਣੀ ਸੇਵਾ ਆਪ ਕਰਾ ਰਹੇ, ਅਸੀਂ ਕੀ ਸੇਵਾ ਕਰਨੀ ਹੈ? ਸਾਨੂੰ ਭੁਲੇਖ ਹੈ, ਤੁਹਾਨੂੰ ਵੀ ਭੁਲੇਖਾ ਹੋਵੇ ਕਿਸੇ ਦੀ ਸੇਵਾ ਕਰਦੇ ਹੋ? ਨਾ ਨਾ, ਤੂੰ ਤਾਂ ਆਪਣੀ ਸੇਵਾ ਕਰਨ ਜੋਗਾ ਨਹੀਂ, ਕਿਸੇ ਦੀ ਕੀ ਕਰੇਗਾ? ਤੇਰੇ ਹੱਥ ਵੀ ਤੇਰੇ ਮੂੰਹ ਚ ਬੁਰਕੀ ਤਾਂ ਪਾਉਣਗੇ ਜੇ ਸਤਿਗੁਰਾਂ ਦੀ ਕਿਰਪਾ ਹੋਊਗੀ। ਅੱਜ ਕੇ ਆਖੋ ਸਤਨਾਮ, ਇਹ ਤੇਰਾ ਮੂੰਹ ਵੀ ਤਾਂ ਧੋਣਗੇ, ਹੈ ਤੇਰੇ ਨਾਲ ਲੱਗੇ ਹੋਏ, ਜੇ ਉਹਦੀ ਕਿਰੋ। ਤੂੰ ਕਿਸੇ ਦੇ ਭਾਂਡੇ ਕਿਵੇਂ ਮਾਜ ਲੇਗਾ ਬਾਈ? ਤੂੰ ਤਾਂ ਆਪਣਾ ਮੂੰਹ ਨਹੀਂ ਧੋ ਸਕਦਾ ਗੁਰੂ ਦੀ ਕਿਰਪਾ ਬਿਨਾਂ ਆਪਣੇ ਹੱਥਾਂ ਨਾਲ। ਤੂੰ ਕਿਸੇ ਦਾ ਕੀ? ਤੂੰ ਤਾਂ ਆਪਣਾ ਢਿੱਡ ਨਹੀਂ ਭਰ ਸਕਦਾ। ਭੁੱਖੇ ਜੰਮੇ, ਭੁੱਖਿਆਂ ਨੇ ਤੁਰ ਜਾਣੇ, ਕਹੂਗਾ ਮੈਂ ਲੰਗਰ ਲਾਤਾ। ਅੱਜ ਕੇ ਆਖੋ ਸਤ, ਭੁੱਲ ਜਾਓ ਆਪਣਾ ਗੁਣ ਤੇ ਭੁੱਲ ਜਾਓ ਦੂਜੇ ਦਾ ਔਗਣ। ਤੇ ਜਿੱਥੋਂ ਕਿਸੇ ਦਾ ਗੁਣ ਮਿਲਦਾ ਉਹਨੂੰ ਪਕੜ ਲਓ, ਜਿੱਥੇ ਔਗਣ ਦਿਖਦਾ ਉੱਥੇ ਛੱਡ ਦੋ। ਸਾਂਝ ਕਰੀ ਜੈ ਗੁਣੇ ਕੇਰੀ, ਛੋੜ ਅਵਗੁਣ ਚੱਲੀਏ। ਜਿੱਥੋਂ ਕੋਈ ਗੁਣ ਲੱਭਦਾ ਜੁੜ ਜਾਓ, ਜੇ ਕਿਸੇ ਚ ਔਗੁਣ ਦਿਖਦਾ ਉੱਥੇ ਛੱਡ ਦੋ। ਪਰ ਆਪਾਂ ਉਲਟ ਚੱਲ ਰਹੇ ਹਾਂ, ਕਿਸੇ ਦਾ ਗੁਣ ਨਹੀਂ ਦੇਖਣਾ। ਔਗਣ ਤਾਂ ਆਪਾਂ ਲਾਊਡ ਸਪੀਕਰ ਤੇ ਹੀ ਬੋਲੇਂਗੇ, ਟੈਲੀਫੋਨ ਕਰਾਂਗੇ, ਫਲਾਣਾ ਐ ਕਰਦਾ। ਦੱਸੋ ਭਾਈ, ਇਹਨਾਂ ਮੁਲਕਾਂ ਚ ਥੋੜੀ ਜੀ ਸ਼ਾਂਤੀ ਹੈ, ਮੈਨੂੰ ਬਹੁਤ ਸਮਾਂ ਹੋ ਗਿਆ ਵਿਚਰਦੇ ਨੂੰ। ਕੁਝ ਕਾਰਨ ਨੇ, ਇੱਥੇ ਕੁਝ ਨਹੀਂ ਹੈ। ਹਿੰਦੁਸਤਾਨ ਦੇ ਹਿਸਾਬ ਨਾਲ ਇੱਥੇ 5% ਵੀ ਚੀਜ਼ ਨਹੀਂ ਹੈ, ਪਰ ਕੁਝ ਪ੍ਰਿੰਸੀਪਲ ਇਹਨਾਂ ਦੇ ਅਸੂਲ ਨੇ, ਕੰਸਟੀਟਿਊਸ਼ਨ ਨੇ ਜੀਵਨ ਦਾ। ਸੜਕ ਤੇ ਜੁੜੇ ਜਾਂਦੇ ਨੇ ਗੋਰੇ, ਕੋਲ ਖੜੇ ਭਾਵੇਂ ਜੋ ਮਰਜ਼ੀ ਕਰਦੇ ਨੇ, ਉਹਨਾਂ ਨੇ ਦੇਖਣਾ ਹੀ ਨਹੀਂ ਕੀ ਕਰਦੇ ਐ। ਅੱਜ ਕੇ ਆਖੋ ਸਤ, ਤੁਹਾਡੇ ਸਾਹਮਣੇ ਹੋ ਰਿਹਾ, ਉਹਨਾਂ ਨੇ ਧਿਆਨ ਹੀ ਨਹੀਂ ਦੇਣਾ। ਤੇ ਆਪਣਾ ਸੁਭਾਅ ਕੀ ਹੈ? ਕੋਈ ਗਲਤ ਕੰਮ ਕਰਦਾ ਹੋਵੇ, ਆਪਾਂ ਨੇ ਤੇ ਕੀ ਖੜਨਾ, ਪਿੰਡ ਨੂੰ ਇਕੱਠਾ ਕਰ ਲਾਂਗੇ। ਅੱਜ ਕੇ ਆਖੋ ਸਤਨਾਮ, ਆ ਜਾਓ, ਦੇਖੋ ਕੀ ਹੋ ਰਿਹਾ, ਵੇਖੋ ਕੀ ਸਾਡੇ ਚ ਆਦਤ ਪੈ ਗਈ। ਇਹ ਗਲਤ ਕੰਮ ਦੇਖਣਗੇ ਹੀ ਨਹੀਂ, ਕੋਲ ਨੂੰ ਲੰਘ ਜਾਣਗੇ। ਕਰ ਬਈ ਤੇਰੀ ਮਰਜ਼ੀ, ਇੱਕ ਚੰਗਾ ਕੰਮ ਕਰਨਗੇ। ਤੁਹਾਨੂੰ ਕੋਈ ਗੋਰਾ ਗੋਰੀ ਜਾਣਦੀ ਹੈ ਕਿ ਨਹੀਂ ਜਾਣਦੀ? ਜਦ ਕੋਲ ਨੂੰ ਲੰਘੋਗੇ, ਉਹ ਕਹਿਣਗੇ ਹੈਵ ਏ ਨਾਈਸ ਡੇ। ਨਾ ਤੁਹਾਡੇ ਰਿਸ਼ਤੇਦਾਰ ਨੇ, ਨਾ ਮਿੱਤਰ ਨੇ, ਇਸ ਗੁਣ ਦੀ ਸਾਂਝ ਪਾਓ। ਜੇ ਜੀਵਨ ਨੂੰ ਉੱਚਾ ਕਰਨੇ, ਭੁੱਲ ਜਾਓ ਦੂਜਿਆਂ ਦੇ ਔਗਣ, ਭੁੱਲ ਜਾਓ ਆਪਣੇ ਗੁਣ, ਬਸ ਆਨੰਦ ਏ ਆਨੰਦ ਹੈ। ਇਹ ਮਦ ਹੰਕਾਰ ਗੁਣ ਮੇਰੇ ਵਿੱਚ ਇਹ ਗੁਣ ਹੈ, ਮੈਂ ਕੁਝ ਕਰਤਾ, ਇੰਨੀ ਵਾਰ ਅੰਮ੍ਰਿਤਸਰ ਜਾਇਆ, ਇੰਨੀ ਵਾਰ ਹੇਮਕੁੰਡ ਜਾਇਆ, ਇੰਨੀਆਂ ਬਾਣੀਆਂ ਪੜ੍ਹਦਾ ਪੜ੍ਹਦਾ ਤਾਂ ਹੈ, ਪਰ ਕਰਮ ਕਰਤ ਵਧੇ ਅਮੇਵ ਹੋਮੇ ਦੀ ਪੰਡ ਇਕੱਠਾ ਕਰ ਰਿਹਾ। ਇਹ ਐਸਾ ਨਸ਼ਾ ਹੈ, ਮੌਤ ਨੂੰ ਭੁਲਾ ਦਿੰਦਾ। ਬੋਲ ਨਾ ਜਾਣੇ ਮਾਇਆ ਮਦਮਾਤਾ ਮਾਇਆ ਦੇ ਹੰਕਾਰ ਵਿਚ ਮਸਤ ਹੋਇਆ ਉਹ ਸ਼ਰੂਰ ਉਹ ਮਸਤੀ ਚੜੀ ਹੋਈ ਬੋਲਣਾ ਨਹੀਂ ਆਉਂਦਾ ਤੇ ਗਾਹ ਆਪਣਾ ਮਰਨਾ ਵੀ ਭੁੱਲ ਜਾਂਦਾ ਮਾਇਆ ਤਾਰੀ ਅਤ ਅੰਨਾ ਬੋਲਾ ਸ਼ਬਦ ਨ ਸੁਣੀ ਬਹੁ ਰੋਲ ਕਚੋਲਾ ਤਾਂ ਗੁਰੂ ਅਰਜਨ ਦੇਵ ਜੀ ਨੇ ਉਥੇ ਸ਼ਬਦ ਉਚਾਰੇ ਭਾਈਏ ਜਦੋਂ ਸੁਲਹੀ ਖਾਨ ਫੌਜਾਂ ਲੈ ਕੇ ਅੰਮ੍ਰਿਤਸਰ ਉਤੇ ਚੜਾਈ ਕਰਕੇ ਪ੍ਰਿਥੀ ਚੰਦ ਜੀ ਦੇ ਨਾਲ ਆ ਰਿਹਾ ਸੀ ਤਾਂ ਮਹਾਰਾਜ ਕਹਿੰਦੇ ਸਿੱਖੋ ਕੋਈ ਚਿੰਤਾ ਨਾ ਕਰੋ ਜਿਸਕੇ ਸਿਰ ਉਪਰ ਤੂੰ ਸਵਾਮੀ ਦੂਜਾ ਅਰਥ ਜਿਹਦੇ ਸਿਰ ਉਪਰ ਸਵਾਮੀ ਗੁਰੂ ਰਾਮਦਾਸ ਮਹਾਰਾਜ ਆਪਣੇ ਸਿਰ ਪਰ ਹਨ ਅੰਮ੍ਰਿਤਸਰ ਸਾਹਿਬ ਜਿਨ੍ਹਾਂ ਨੇ ਵਸਾਇਆ ਜਿਨ੍ਹਾਂ ਦੀ ਨਗਰੀ ਹੈ ਉਹ ਸਿਰ ਪਰ ਨੇ ਤੁਸੀਂ ਕਿਉਂ ਚਿੰਤਾ ਕਰਦੇ ਹੋ ਗੁਰੂ ਰਾਮਦਾਸ ਮਹਾਰਾਜ ਵੱਲ ਇਸ਼ਾਰਾ ਕੀਤਾ ਤੀਸਰਾ ਅਰਥ ਮਹਾਂਪੁਰਸ਼ ਕਰਦੇ ਹੁੰਦੇ ਸੀ ਜਿਸਕੇ ਸਿਰ ਉਪਰ ਤੂੰ ਸਵਾਮੀ ਜਿਹਦੇ ਸਿਰ ਉਪਰ ਸਵਾਮੀਆਂ ਦਾ ਸਵਾਮੀ ਗੁਰੂ ਨਾਨਕ ਬੈਠਾ ਅੱਜ ਕੇ ਆਖੋ ਸਤ ਜਿਨ੍ਹਾਂ ਨੇ ਗੱਦੀ ਚਲਾਈ ਹੈ ਨੀਵ ਧਰੀ ਹੈ ਜਿਨ੍ਹਾਂ ਦੀ ਸੰਪਰਦਾ ਚੱਲ ਰਹੀ ਹੈ ਗੁਰਗੱਦੀ ਦੀ ਉਹ ਮਾਲਕ ਵੀ ਗੁਰੂ ਨਾਨਕ ਪਾਤਸ਼ਾਹ ਨਾਲ ਹਨ ਭਾਈ ਤੁਸੀਂ ਕਿਉਂ ਚਿੰਤਾ ਕਰਦੇ ਉਹਨੂੰ ਬੋਲਣਾ ਨਹੀਂ ਆਉਂਦਾ ਹੰਕਾਰ ਵਿਚ ਆ ਗਏ ਜਿਸ ਕਰਕੇ ਆਪਣਾ ਮਰਨਾ ਭੁੱਲ ਗਏ ਇਹ ਬਚਨ ਫਿਰ ਸਿੱਧ ਹੋਏ ਮਹਾਰਾਜ ਦੇ ਉਹ ਪ੍ਰਿਥੀ ਚੰਦ ਨਾਲ ਲੈ ਕੇ ਆ ਰਿਹਾ ਸੀ ਸੁਲਹੀ ਖਾਨ ਨੂੰ ਫੌਜ ਰਸਤੇ ਵਿਚ ਉਹਦੇ ਸਹੁਰਿਆਂ ਦਾ ਪਿੰਡ ਸੀ ਹੇਰਾਂ ਤੇ ਬੜਾ ਪ੍ਰੋਗਰਾਮ ਬਣਾ ਲਿਆ ਵੀ ਰਾਤ ਉਥੇ ਕੱਟਣੀ ਹੈ ਪੈਦਲੇ ਸਫ਼ਰ ਹੁੰਦੇ ਸੀ ਨਾ ਨਾਲੇ ਮੈਂ ਪਾਰਟੀ ਕਰੂੰਗਾ ਤੁਹਾਨੂੰ ਇੱਥੇ ਤਾਂ ਵਸੂਲ ਹੈ ਨਹੀਂ ਪੰਜਾਬ ਚ ਤਾਂ ਹੈਗਾ ਤੁਹਾਨੂੰ ਪਤਾ ਹੈ ਤੁਸੀਂ ਰਿਪੋਰਟ ਲਿਖਾਓ ਜਾ ਕੇ FIR ਥਾਣੇ ਵਾਲਿਆਂ ਨੂੰ ਲਿਆਉਣਾ ਹੋਵੇ ਨਾ ਪਹਿਲਾਂ ਉਹਨਾਂ ਦੀ ਸ਼ਕ ਸ਼ਿਕਾਈ ਕਰਾਉਣੀ ਪਊਗੀ ਅੱਜ ਕੋਈ ਸਤਨਾਮ ਨਹੀਂ ਤੁਰਦੇ ਹੀ ਨਹੀਂ ਰਸਤੇ ਦਾ ਖਰਚ ਵੀ ਦੇਣਾ ਪਊਗਾ ਉੱਥੇ ਦਾ ਰਿਵਾਜ ਇਹੀ ਹੈ ਤੁਹਾਨੂੰ ਪਤਾ ਇਸ ਪ੍ਰਿਥੀ ਚੰਦ ਨੇ ਵੀ ਇਹੀ ਕੀਤਾ ਆਪਣੇ ਸਹੁਰੀ ਪਿੰਡ ਲੈ ਗਿਆ ਚੰਗਾ ਖਾਣਾ ਪੀਣਾ ਛਕਾਇਆ ਮਾਲਕ ਭੱਠਿਆਂ ਦੇ ਸੀ ਅਮੀਰ ਸੀ ਤੇ ਚੜਾਵਾ ਚੱਕਿਆ ਹੋਇਆ ਸੀ ਅੰਮ੍ਰਿਤਸਰ ਸਾਹਿਬ ਦਾ ਸਵੇਰੇ ਆਪਣੇ ਸਹੁਰਿਆਂ ਦੇ ਭੱਠੇ ਦਿਖਾਉਣ ਗਿਆ ਜਿਵੇਂ ਆਪਾਂ ਖੇਤਾਂ ਵੱਲ ਲੈ ਜਾਂਦੇ ਹਾਂ ਦੁਕਾਨਦਾਰ ਰਿਸ਼ਤੇਦਾਰਾਂ ਨੂੰ ਦੁਕਾਨ ਚ ਲੈ ਜਾਂਦੇ ਹਾਂ ਫੈਕਟਰੀ ਵਾਲੇ ਫੈਕਟਰੀ ਦਿਖਾਉਣ ਲੈ ਜਾਂਦੇ ਹਾਂ ਇਹ ਵੀ ਗਏ ਆਹ ਤੁਹਾਨੂੰ ਭੱਠੇ ਦਿਖਾ ਕੇ ਲਿਆਵਾਂ ਉਹ ਗੁਰੂ ਅਰਜਨ ਦੇਵ ਜੀ ਦਾ ਬਚਨ ਮਰਨਾ ਚੀਤ ਨਾ ਹੋਵੇ ਤਾਂ ਗਏ ਘੋੜਿਆਂ ਤੇ ਚੜੇ ਸੀ ਜਦੋਂ ਭੱਠੇ ਪਕਾਵੇ ਪੱਕ ਰਹੇ ਸੀ ਉਹ ਕੁਦਰਤ ਦਾ ਭਾਣਾ ਐਸਾ ਹੋਇਆ ਕਿਸੇ ਚੀਜ਼ ਤੋਂ ਘੋੜਾ ਡਰ ਪਿਆ ਤੇ ਉਹ ਡਰ ਕੇ ਐਸਾ ਨੱਠਿਆ ਭਖਦੇ ਭੱਠੇ ਦੇ ਵਿਚ ਜਾ ਪਿਆ ਆਖੋ ਸਭ ਸਮੇਤ ਘੋੜੇ ਭੱਠੇ ਵਿਚ ਫੂਕ ਹੋ ਗਿਆ ਤੇ ਗਾਂ ਭੈਰੋ ਰਾਗ ਪੜੋ ਇਹਦਾ ਪ੍ਰਮਾਣ ਲੈਣਾ ਜੇ ਤੁਸੀਂ ਭੈਰੋ ਵਿਚ ਆਖਿਆ ਪਾਪੀ ਕਿਹਾ ਦੁਸ਼ਟ ਕਿਹਾ ਫਿਰ ਉਹਨੂੰ ਮੂਆ ਹੋਏ ਨਾ ਪਾਕ ਨਾ ਪਾਕ ਸ਼ਬਦ ਵਰਤੇ ਫਿਰ ਪੰਜਵੇਂ ਪਾਤਸ਼ਾਹ ਨੇ ਉਹਦੇ ਖਾਤਰ ਕਿਉਂ ਵਰਤੇ ਹੈ ਮੁਸਲਮਾਨੀ ਸ਼ਰ੍ਹਾਂ ਹੈ ਉਹ ਫੂਕਦੇ ਨਹੀਂ ਹੈ ਦਬਾਉਂਦੇ ਹੈ ਕਬਰਾਂ ਵਿਚ ਜਿਹੜਾ ਸੜ ਜਾਵੇ ਨਾ ਮੁਸਲਮਾਨ ਕੋਈ ਅੱਗ ਵਿਚ ਉਹਨੂੰ ਸਿੱਧਾ ਹੀ ਕਹਿਣਗੇ ਦੋਜਕ ਨੂੰ ਗਿਆ ਹੈ ਇਹ ਮਲੇਸ਼ ਸੀ ਤਾਂ ਸੜਿਆ ਉਹਨਾਂ ਦੀ ਸ਼ਰ੍ਹਾਂ ਹੈ ਆਪਣੀ ਕੋਈ ਨੁਕਤਾ ਚੀਨੀ ਨਹੀਂ ਉਹ ਸੰਸਕਾਰ ਨਹੀਂ ਕਰਦੇ ਦੱਬਦੇ ਕਹਿੰਦੇ ਰੂਹ ਉੱਥੀ ਰਹਿੰਦੀ ਹੈ ਕਿਆਮਤ ਕੇ ਰੋਜ਼ ਖੁਦਾਬੰਦ ਕਰੀਮ ਆਵਾਜ਼ ਦੇਂਗੇ ਮੁਹੰਮਦ ਹਜ਼ਰਤ ਸਾਹਿਬ ਜਿਨ ਕੀ ਸਿਫਾਰਿਸ਼ ਕਰੇਂਗੇ ਵੋ ਬਹਿਸ਼ਤ ਕੋ ਜਾਏਂਗੇ ਈਸਾਈ ਵੀ ਇਹੀ ਕਹਿੰਦੇ ਰੂਹਾਂ ਉੱਠਣਗੀਆਂ ਉਹਨਾਂ ਦੀ ਮਰਜ਼ਾਦਾ ਹੈ ਠੀਕ ਹੈ ਪਰ ਜਿਹੜਾ ਮੁਸਲਮਾਨ ਸੜਕੇ ਮਰੇ ਨਾ ਉਹਨੂੰ ਉਹ ਸਿੱਧਾ ਹੀ ਕਹਿੰਦੇ ਦੋਜਕ ਨੂੰ ਗਿਆ ਨਾ ਪਾਕ ਪਾਕ ਨਾਮ ਹੈ ਪਵਿੱਤਰ ਦਾ ਨਾ ਪਾਕ ਕਹੀਏ ਪਲੀਤ ਅਪਵਿੱਤਰ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸਾਡਾ ਤਾਂ ਕੀ ਵਿਗਾੜਨਾ ਸੀ ਆਪਣੇ ਧਰਮ ਤੋਂ ਵੀ ਗਿਆ ਅੱਜ ਕੇ ਆਖੋ ਸਤਨਾ ਭੱਠੇ ਵਿਚ ਸੜਕੇ ਮਰਿਆ ਉਹ ਬਚਨ ਮਹਾਰਾਜ ਜੀ ਦਾ ਪੂਰਾ ਹੋਇਆ, ਮਰਨਾ ਚੀਤ ਨਾ ਆਵੇ। ਫਿਰ ਸਤਿਗੁਰ ਪਾਤਸ਼ਾਹ ਹੁਣ ਧੰਨਵਾਦ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ, ਧੰਨਵਾਦ ਕਰਦੇ ਨੇ ਵੱਡੇ ਸਤਿਗੁਰਾਂ ਦਾ, ਉਹ ਰਹਾਉ ਦੀ ਤੁਕ ਮੇਰੇ ਰਾਮ ਰਾਏ। ਰਾਏ ਸ਼ਬਦ ਹਿੰਦੀ ਦਾ ਹੈ, ਰਾਏ ਦਾ ਅਰਥ ਹੈ ਵੱਡਾ, ਰਾਮ ਦਾ ਅਰਥ ਹੈ ਰਾਮ ਅਈਆ, ਘੱਟ ਘੱਟ ਰਮਿਆ ਹੋਇਆ, ਜੋ ਸਭ ਜਗ੍ਹਾ ਰਾਮ ਕਹਿ ਲੋ ਪੁਰਖ ਕਹਿ ਲੋ, ਜੋ ਪੂਰਿਆ ਹੋਇਆ ਪੂਰੀ ਪੂਰੀ ਬਸੰਤਾ ਸਾ ਪੁਰਸ਼ਾ। ਹੇ ਮੇਰੇ ਸਭ ਤੋਂ ਵੱਡੇ ਵਾਹਿਗੁਰੂ, ਘੱਟ ਘੱਟ ਰਮੇ ਹੋਏ ਰਾਮ, ਤੂੰ ਸੰਤਾਂ ਕਾ ਸੰਤ ਤੇਰੇ। ਸਾਡਾ ਲੈਣਾ ਬਹੁਤ ਸ਼ਬਦ ਪੜ੍ਹਦਾ ਹੈ ਸਾਡੇ ਮਤਲਬ ਦਾ, ਪਰ ਇਹਦੇ ਅਰਥਾਂ ਨੂੰ ਸਮਝਣ ਦੀ ਲੋੜ ਹੈ, ਨਹੀਂ ਬਹੁਤ ਗਲਤ ਹੋ ਜਾਣਗੇ ਅਰਥ। ਅਸੀਂ ਤਾਂ ਕਹਿੰਦੇ ਹੇ ਵਾਹਿਗੁਰੂ ਤੂੰ ਸੰਤਾਂ ਨੇ, ਮੇਰੇ ਖਿਆਲ ਤੁਸੀਂ ਮੰਨੇ ਵੀ ਬੈਠੇ ਹੋਣੇ ਵੀ ਵਾਹਿਗੁਰੂ ਸੰਤਾਂ ਦਾ, ਬਾਕੀ ਤਾਂ ਫਿਰ ਗਏ ਆਏ ਅੱਜ ਕੇ ਆਖੋ ਸਤ, ਬਾਕੀ ਤਾਂ ਗਏ ਆਏ, ਉਹ ਕਿੱਥੇ ਲਿਖਿਆ ਤੂੰ ਸੰਤਾਂ ਦਾ, ਅਰਥਾਂ ਨਾਲ ਜੁੜੋ। ਹੁਣੇ ਭਾਈ ਸਾਹਿਬ ਤੋਂ ਅਸਰ ਦੀ ਵਾਰ ਸੁਣੀ, ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਏ। ਹੇ ਵਾਹਿਗੁਰੂ ਸਭ ਤੇਰੇ ਉਪਾਏ ਨੇ, ਤੂੰ ਸਭਨਾ ਦੇ, ਕਿਹਦਾ ਨਹੀਂ ਹੈ ਵਾਹਿਗੁਰੂ? ਗੁਰੂ ਨਾਨਕ ਪਾਤਸ਼ਾਹ ਦੀ ਵਾਰ ਵਿੱਚ ਸਵਾਲ ਕਰ ਰਹੇ ਨੇ, ਭਾਈ ਸਾਨੂੰ ਨਾਂ ਦੱਸੋ ਕਿਸੇ ਦਾ। ਸਭ ਕੋ ਆਖੇ ਆਪਣਾ, ਜਿਸ ਨਾਹੀ ਸੋ ਚੁਣ ਕੱਢੀਏ। ਸਾਨੂੰ ਕਹਿ ਰਹੇ ਨੇ ਉਹ ਕਿਸੇ ਕੱਦੇ ਨੂੰ ਲਿਆਓ ਫੜ ਕੇ, ਜਿਹਦਾ ਰੱਬ ਨਾ ਹੋਵੇ ਅੱਜ ਕੇ ਆਖੋ ਸਤ, ਜਿਸ ਨਾਹੀ ਸੋ ਚੁਣ ਕੱਢੀਏ। ਸਵਾਲ ਹੈ ਸਾਡੇ ਉੱਤੇ, ਤੇ ਇੱਥੇ ਕਹਿੰਦੇ ਤੂੰ ਸੰਤਾਂ ਕੇ, ਤਾਂ ਗੜਬੜ ਹੋ ਗਈ ਫਿਰ, ਕਿਹਦਾ ਨਹੀਂ ਹੈ ਉਹ? ਵਿੱਚ ਟੈਕਨੀਕਲ ਪੁਆਇੰਟ ਹੈ, ਅਗਲੇ ਸ਼ਬਦ ਨਾਲ ਜੋੜੋ, ਉਹ ਸੰਤਾਂ ਦਾ ਕਿਉਂ ਹੈ? ਸੰਤ ਤੇਰੇ, ਬਸ ਐਸੇ ਚ ਭੇਦ ਹੈ ਸਾਰਾ ਇਹਦੇ ਵਿੱਚ। ਉਹ ਸੰਤਾਂ ਦਾ ਕਿਉਂ ਬਣਿਆ? ਪਹਿਲਾਂ ਸੰਤ ਉਹਦੇ ਬਣ ਗਏ ਅੱਜ ਕੇ ਆਖੋ ਸਤ। ਇਹ ਨਹੀਂ ਕਹੀ ਜਾਣਾ ਤੂੰ ਸੰਤਾਂ ਦਾ ਵੀ ਹੋਰ ਕਿਸੇ ਦਾ ਹੈ ਹੀ ਨਹੀਂ, ਨਾ 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 ਨਾ, ਕੋਈ ਦੁਨੀਆਂ ਵਿੱਚ ਹੈ ਹੀ ਨਹੀਂ। ਤੂੰ ਸਾਂਝਾ ਬਾਪ, ਉਹ ਤੇ ਸਾਂਝਾ ਬਾਪ, ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦਿਸੈ ਬਾਰਾ ਜੀ। ਉਹ ਤੇ ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਉਹ ਤੇ ਸਭਨਾਂ ਦਾ, ਸੰਤਾਂ ਦਾ ਕਿਉਂ ਹੋ ਗਿਆ? ਬਸ ਪੰਜਾਬੀ ਬੋਲੋ, ਜਿਹੜਾ ਕੋਈ ਥੁਆੜਾ ਬਣੂਗਾ ਤੁਹਾਨੂੰ ਉਹਦੇ ਬਣਨਾ ਹੀ ਪਊਗਾ। ਅੱਜ ਕੇ ਆਖੋ ਸਤ, ਪਹਿਲਾਂ ਸੰਤ ਤੇਰੇ ਹੋਏ ਫਿਰ ਤੂੰ ਉਹਨਾਂ ਦਾ ਬਣਿਆ। ਤੇ ਸਾਡਾ ਫਾਰਮੂਲਾ ਹੋਰ ਹੈ ਵੀ ਆਪਾਂ ਤਾਂ ਉਹਦੇ ਬਣਨਾ ਨੀ, ਉਹ ਸਾਡੇ ਪਿੱਛੇ ਪਿੱਛੇ ਤੁਰਿਆ ਫਿਰੇ ਅੱਜ ਕੇ ਆਖੋ ਸਤ, ਤਾਂ ਹੀ ਤਾਂ ਗੜਬੜ ਹੋਈ ਵੀ। ਉਹਦੇ ਬਣੋ, ਕਿਸੇ ਨੂੰ ਆਪਣਾ ਬਣਾਉਣਾ ਕਿਸੇ ਦੇ ਬਣੋ, ਪਹਿਲਾਂ ਬਣੋ ਉਹਦੇ ਗੁਰਸਿੱਖ ਪਿਆਰੇ। ਹੁਣ ਤੇ ਰਿਵਾਜ ਹੋ ਰਹੇ, ਚਲੋ ਪ੍ਰਮਾਣ ਠੀਕ ਹੈ, ਪਹਿਲਾਂ ਬਾਪ ਨੂੰ ਮਾਮਿਆਂ ਨੂੰ ਭਾਈਆਂ ਨੂੰ ਬੱਚੀ ਦਾ ਸ਼ਗਨ ਲੈ ਕੇ ਜਿਹਦੇ ਲੜ ਲਾਉਣੀ ਹੋਵੇ ਉਹਦੇ ਕੋਲ ਜਾਣਾ ਪੈਂਦਾ ਸੀ, ਅਸੀਂ ਧੀ ਦਾ ਰਿਸ਼ਤਾ ਲੈ ਕੇ ਆਏ ਹਾਂ ਤੈਨੂੰ ਦਿੰਨੇ ਹਾਂ, ਬਸ ਫਿਰ ਉਹ ਮੁੰਡਾ ਵੀ ਉਹਦਾ ਬਣ ਜਾਂਦਾ ਸੀ। ਅੱਜ ਕੇ ਆਖੋ ਸਤ, ਹੁਣ ਪੈਰਲਲ ਲੈ ਲਓ ਦੋਹਾਂ ਚੋਂ ਇੱਕ, ਇੱਕ ਜਣੇ ਨੂੰ ਤਾਂ ਪਹਿਲ ਕਰਨੀ ਪਊਗੀ ਨਾ, ਮੈਂ ਤੇਰਾ ਹੈ, ਫਿਰ ਦੂਜਾ ਕਹੂਗਾ ਬਈ ਮੈਂ ਵੀ ਤੇਰਾ। ਤੇ ਅਸੀਂ ਇਸ ਫਾਰਮੂਲੇ ਨੂੰ, ਸੰਤਾਂ ਨੇ ਪਹਿਲ ਕੀਤੀ, ਵਾਹਿਗੁਰੂ ਤੇਰੇ ਬਿਨਾਂ ਸਾਡਾ ਕੋਈ ਨਹੀਂ ਹੈ, ਬਸ ਬਾਬੇ ਨਾਨਕ ਨੂੰ ਪਹਿਲ ਕੀਤੀ ਲਹਿਣਾ ਜੀ ਨੇ, ਇਹੀ ਸ਼ਬਦ ਹੈ। ਜਦੋਂ ਸਾਰੇ ਮੁੜ ਗਏ, ਪੈਸੇ ਚੱਕ ਕੇ, ਮੋਹਰਾਂ ਚੱਕ ਕੇ ਪਾਰਸ ਦਾ ਵੱਟਾ ਲੈ ਕੇ, ਜਦੋਂ ਕਿਹਾ ਮੁਰਦੇ ਨੂੰ ਖਾਓ, ਤਿੰਨ ਰਹਿ ਗਏ, ਨੁਨੀ ਚੰਦ ਸੇਠ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਲਹਿਣਾ ਸਾਹਿਬ ਜੀ। ਤੇ ਜਦੋਂ ਕਿਹਾ ਨਾ ਮੁਰਦੇ ਨੂੰ ਖਾਓ, ਇਹ ਦੁਨੀ ਚੰਦ ਸੇਠ ਤੇ ਬਾਬਾ ਜੀ ਤਾਂ ਫਿਰ ਝੁੰਡਾਂ ਦੇ ਓਹਲੇ ਲੁਕ ਗਏ, ਮੁੜੇ ਤਾਂ ਨੀ, ਜੰਗਲ ਉਜਾੜ ਸੀ ਕਰਤਾਰਪੁਰ ਰਾਵੀ ਦਾ ਕੰਢਾ, ਬਾਬਾ ਲਹਿਣਾ ਸਾਹਿਬ ਖੜੇ ਰਹਿ ਗਏ। ਸਤਿਗੁਰ ਕਹਿੰਦੇ ਉਹ ਪੁਰਖਾ ਤੂੰ ਨੀ ਮੁੜਿਆ, ਤੂੰ ਖੜਾ ਕਿਉਂ ਹੈ, ਇਹ ਤਾਂ ਝੁੰਡਾਂ ਆਇਆਂ ਨਾਲ ਜਾ, ਇਹ ਮੁਰਦਾ ਖਾਣ ਲੱਗ, ਤੂੰ ਕਿਉਂ ਨੀ ਮੁੜਿਆ, ਇੰਨੇ ਮੁੜ ਗਏ। ਸੁਣਿਓ ਬਾਬਾ ਲਹਿਣਾ ਸਾਹਿਬ ਕਹਿੰਦੇ ਮੇਰੇ ਸਤਿਗੁਰ ਉਹ ਜਿਹੜੇ ਮੁੜ ਗਏ ਨਾ, ਉਹਨਾਂ ਦਾ ਪਿੱਛੇ ਕੋਈ ਸੀ, ਉਹ ਆਪਣੇ ਪਰਿਵਾਰ ਕੋਲ ਨੂੰ ਮੁੜ ਗਏ, ਮੇਰਾ ਤੇਰੇ ਬਿਨਾਂ ਕੋਈ ਹੈ ਨੀ, ਕਿੱਥੋਂ ਮੁੜਾ ਅੱਜ ਕੇ ਆਖੋ ਸਤ। ਉਹਨਾਂ ਦੇ ਪਿੱਛੇ ਭੈਣ ਭਾਈ ਪੁੱਤ ਧੀ ਸੀ, ਪੈਸੇ ਚੱਕ ਕੇ ਮੁੜ ਗਏ, ਪਰ ਮੇਰਾ ਤੇਰੇ ਬਿਨਾਂ ਹੈ ਹੀ ਕੋਈ ਨੀ, ਪਿੱਛੇ ਮੁੜਾਂ ਕਿਹਦੇ ਕੋਲ। ਜਦ ਆ ਬਚਨ ਕਿਹਾ ਨਾ, ਫੇਰ ਗੁਰੂ ਨਾਨਕ ਦੇ ਬਚਨ ਸੁਣੋ, ਉਹ ਪੁਰਖਾ ਜੇ ਹੁਣ ਮੇਰੇ ਬਿਨਾਂ ਤੇਰਾ ਕੋਈ ਨੀ ਨਾ ਹੈ, ਹੁਣ ਤੇਰੇ ਬਿਨਾਂ ਮੇਰਾ ਵੀ ਕੋਈ ਨੀ ਹੈ, ਅੱਜ ਕੇ ਆਖੋ ਸਭ। ਪਹਿਲਾਂ ਬਣੋ ਕਿਸੇ ਦੇ, ਜੇ ਲੈਣੇ ਨੇ ਕਿਹਾ ਤੇਰੇ ਬਿਨਾਂ ਮੇਰਾ ਕੋਈ ਨੀ, ਗੁਰੂ ਨਾਨਕ ਨੇ ਵੀ ਕਹਿਤਾ ਲੈਣੇ, ਹੁਣ ਤੇਰੇ ਬਿਨਾਂ ਮੇਰਾ ਵੀ ਕੋਈ ਨੀ। ਮੇਰ ਤੇਰ ਜਬ ਇਹਨੇ ਜਨਾਈ ਸਾਡੇ ਵਿਚ ਹੈਗਾ, ਤੂੰ ਕੌਣ ਹੈ, ਮੈਂ ਕੌਣ ਹੈ, ਮੇਰਾ ਹੈ ਤੇਰਾ ਹੈ, ਉਦੋਂ ਤੱਕ ਆਨੰਦ ਨਹੀਂ ਹੈ। ਜਦ ਦੋਵਾਂ ਨੇ ਕਹਿਤਾ ਤੂੰ ਮੇਰਾ ਤੇ ਮੈਂ ਤੇਰਾ, ਤੇਰੇ ਬਿਨਾਂ ਮੇਰਾ ਕੋਈ ਨੀ, ਮੇਰੇ ਬਿਨਾਂ ਤੇਰਾ ਕੋਈ ਨੀ, ਤੇ ਫਿਰ ਪਤਾ ਕਿੱਥੇ ਪੁੱਜੀ ਗੱਲ। ਫਿਰ ਸਤਿਗੁਰੂ ਨਾਨਕ ਕਹਿੰਦੇ ਪੁਰਖਾ ਹੁਣ ਤੂੰ ਨਾਨਕ ਕਹਿ ਤੇ ਮੈਂ ਲੈਣਾ ਹੈ, ਅੱਜ ਕੇ ਆਖੋ ਸਭ। ਇਹ ਵਸਤਾ ਸਾਧੂਆਂ ਦੀ ਕਿਸੇ ਵਿਰਲੇ ਦੀ, ਉਹ ਬਣ ਜਾਂਦੇ ਨੇ, ਬਸ ਫਿਰ ਪਰਮਾਤਮਾ ਉਹਨਾਂ ਤੋਂ ਬਣ ਜਾਂਦਾ। ਬਣੋ ਕਿਸੇ ਦੇ, ਬਣੋ ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ। ਪਹਿਲਾਂ ਸੰਤਾਂ ਨੇ ਆਪਾਂ ਤਰਮਨ ਅਰਪਣ ਕੀਤਾ, ਤੇ ਵੇਖ ਲੋ ਪੰਜਾਂ ਪਿਆਰਿਆਂ ਨੇ ਅਰਪਣ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ, ਵੱਢ ਸਿਰ ਤਿਆਰ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਮੈਂ ਵੀ ਤਿਆਰ ਹੈ, ਵੱਢ ਲੋ ਅੱਜ ਕੇ ਆਖੋ ਸਭ। ਭਾਈ ਦਇਆ ਸਿੰਘ ਜੀ ਕਹਿੰਦੇ ਇੱਕ, ਅਸੀਂ ਕੱਲੇ ਨੇ ਇੱਕ ਇੱਕ ਦਿੱਤੇ। ਸਤਿਗੁਰ ਕਹਿੰਦੇ ਠੀਕ ਹੈ, ਤੁਸੀਂ ਕੱਲਿਆਂ ਨੇ ਦਿੱਤੇ, ਬਖਸ਼ ਦੋ ਅੰਮ੍ਰਿਤ, ਮੈਨੂੰ ਬਣਾ ਲੋ ਆਪਣਾ, ਮੈਂ ਕੱਲਾ ਹੀ ਸੱਤ ਦੇ ਦੂੰਗਾ, ਅੱਜ ਕੇ ਆਖੋ ਸਤ। ਬਣੋ ਕਿਸੇ ਦੇ, ਮੈਂ ਸੇਥੇ ਵੀ ਅਰਦਾਸਾਂ ਕਰੋ, ਮੈਨੂੰ ਖਿਮਾ ਕਰ ਦਿਓ ਸੱਚੇ ਪਾਤਸ਼ਾਹ, ਤੇਰੇ ਬਿਨਾਂ ਕੋਈ ਨੀ ਹੈ, ਤੇਰੇ ਹੀ ਆਸਰੇ। ਜੁੱਤੀਆਂ ਪਾਉਂਦੇ ਨੂੰ 18 ਯਾਦ ਆ ਜਾਣੇ, ਫਲਾਣੇ ਬਾਬੇ ਕੋਲ ਵੀ ਜਾਣਾ, ਫਲਾਣੇ ਦੇ ਪਕੌੜੇ ਵੀ ਸੁੱਖੇ ਹੋਏ ਆ, ਕਿਸੇ ਦਾ ਚੂਰਮਾ ਸੁੱਖਿਆ ਹੋਇਆ, ਕਿਸੇ ਗੁੱਗੇ ਦੀਆਂ ਸੇਵੀਆਂ ਚੱਕੀ ਫਿਰਦੀਆਂ ਬੀਬੀਆਂ ਨਹੀਂ। ਸਗਲ ਦੁਆਰ ਕੋ ਛੱਡ ਕੇ, ਆਨੰਦ ਤਾਂ ਆਉਂਦਾ ਜੇ ਕਿਸੇ ਦਾ ਲੜ ਫੜਨਾ ਹੋਰ ਸਾਰਿਆਂ ਨੂੰ ਛੱਡਣਾ ਪਊਗਾ। ਦੋ ਬੇੜੀਆਂ ਤੇ ਚੜ੍ਹਨ ਵਾਲਾ ਕਦੋਂ, ਕਦੇ ਦੋ ਬੱਸਾਂ ਤੇ ਇੱਕ ਸਮੇਂ ਸਫ਼ਰ ਕੀਤਾ ਤੁਸੀਂ? ਇੱਥੇ ਪਤਾ ਹੀ ਨੀ ਕਿਹਦੇ ਕਿਹਦੇ ਚਰਨ ਫੜਦੇ ਫਿਰਦੇ ਹੋ। ਬਸ ਤੂੰ ਹਰ, ਬਸ ਤੇਰੇ ਬਿਨਾਂ ਹੈ ਨੀ ਦੂਜਾ। ਫੇਰ ਪਰਮਾਤਮਾ ਆਉਂਦਾ ਹੈ, ਜੇ ਮੇਰੇ ਬਿਨਾਂ ਤੇਰਾ ਕੋਈ ਨੀ, ਹੁਣ ਤੇਰੇ ਬਿਨਾਂ ਮੇਰਾ ਵੀ ਕੋਈ ਨੀ। ਤੂੰ ਸੰਤਾਂ ਕਾ ਸੰਤ ਤੇਰੇ, ਅਸੀਂ ਇਹਨੂੰ ਕਹੀ ਜਾਂਦੇ ਹਾਂ ਤੂੰ ਬਣ, ਆਪਾਂ ਇਹਦੇ ਬਣੇ ਹੀ ਨੀ, ਗੱਲ ਬਣੀ ਨੀ। ਕੋਈ ਮੇਰੀ ਧੀ ਕਹੀ ਜਾਵੇ ਪਤੀ ਨੂੰ ਬਣ ਮੇਰਾ, ਬਣ ਮੇਰਾ, ਤੇ ਆਪ ਬਣੀਓ ਨੀ ਉਹਦੀ, ਕਿੱਥੇ ਕੰਮ। ਕੋਈ ਪਤੀ ਕਹੀ ਜਾਵੇ ਤੂੰ ਮੇਰੀ ਘਰਵਾਲੀ ਬਣ, 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 ਤੇ ਆਪ ਬਣੇ ਨਾ, ਗੜਬੜੇ ਹੈ। ਉਹੀ ਸਾਡੇ ਵੀ ਚੱਲ ਰਹੀ ਹੈ, ਇਹ ਤੇ ਸਾਡਾ ਹੈਗਾ, ਅਸੀਂ ਇਹਦੇ ਨਹੀਂ ਬਣੇ। ਮਹਾਂਪੁਰਸ਼ਾਂ ਦਾ ਰੱਬ ਕਿਉਂ ਬਣ ਗਿਆ? 5 ਸਾਲ ਦੇ ਪ੍ਰਹਲਾਦ ਧਰੂ ਨੂੰ ਕਿਉਂ ਸਾਕਸ਼ਤ ਆ ਕੇ ਦਰਸ਼ਨ ਦਿੱਤੇ? 6 ਸਾਲ ਦੀ ਕੋਈ ਉਮਰ ਹੁੰਦੀ ਹੈ, ਪ੍ਰਹਿਲਾਦ 6 ਸਾਲ ਦਾ ਸੀ। ਮੈਂ ਇਹੀ ਸ਼ਰਤ ਸੀ ਜਿਹੜੀ ਅੱਜ ਹੈ। ਬਾਪ ਕਹਿੰਦਾ ਮੈਨੂੰ ਰੱਬ ਕਹੋ, ਮੈਂ ਰੱਬ ਹੈ ਹਰਨਾਕਸ਼। ਪ੍ਰਹਿਲਾਦ ਭਗਤ ਜੀ ਕਹਿੰਦੇ ਬਾਪੂ ਜੀ ਮੈਂ ਪਿਤਾ ਮੰਨਦਾ ਤੈਨੂੰ, ਬਾਪ ਹੈਗਾ ਤੂੰ ਸਤਿਕਾਰ ਕਰਦੇ, ਪਰ ਰੱਬ ਨਹੀਂ ਹੈ। ਕਹਿੰਦਾ ਕਿਉਂ? ਪ੍ਰਹਿਲਾਦ ਜੀ ਕਹਿੰਦੇ ਰੱਬ ਕਦੇ ਦੋ ਨਹੀਂ ਹੁੰਦੇ, ਰਜ ਕੇ ਅਖੋ ਸਤ। ਸਿੱਖਾਂ ਵਿੱਚ ਤਾਂ ਪਤਾ ਨਹੀਂ ਬਿਮਾਰੀ ਉਹ ਪੈ ਗਈ, ਰੱਬੇ ਕਿੰਨੇ ਬਣਾਈ ਫਿਰਦੇ, ਗੁਰੂਆਂ ਤੋਂ ਵੀ ਟੱਪ ਗਏ ਹੁਣ ਤਾਂ ਰੱਬ। ਇੱਕੋ ਵਚਨ ਕਿਹਾ ਸੀ ਪ੍ਰਹਿਲਾਦ ਜੀ ਨੇ ਕਿ ਦੱਸ ਬਾਪੂ ਤੂੰ ਬਾਪ ਹੈ ਮੇਰਾ, ਕੋਈ ਹੋਰ ਬਾਪ ਹੈਗਾ ਮੇਰਾ, ਦੂਜਾ ਪਿਤਾ ਹੈ ਮੇਰਾ ਕੋਈ ਦੱਸ ਦੇ। ਹਰਨਾਕਸ਼ ਕਹਿੰਦਾ ਨਹੀਂ ਬਾਪ ਤੇ ਇੱਕ ਹੁੰਦਾ, ਪ੍ਰਹਿਲਾਦ ਜੀ ਕਹਿੰਦੇ ਫਿਰ ਰੱਬ ਵੀ ਇੱਕ ਹੁੰਦਾ। ਜੇ ਪਿਤਾ ਦੂਜਾ ਨਹੀਂ ਹੋ ਸਕਦਾ ਤੇ ਵਾਹਿਗੁਰੂ ਦੂਜਾ ਕਿਵੇਂ ਹੋ ਜਾਊਗਾ? ਨਾਲੇ ਤੁਹਾਨੂੰ ਤਾਂ ਗੁਰੂ ਨਾਨਕ ਦੇਵ ਕਹਿ ਰਹੇ ਨੇ ਰੋਜ਼ ਰਹਿ ਰਾਸ ਪੜ੍ਹ ਕੇ ਚਲੇ ਜਾਂਦੇ ਹੋ ਸੁਣ ਕੇ, ਰੱਬ ਦੀ ਨਿਸ਼ਾਨੀ ਉਹ ਇੱਕ ਹੈ, ਹੋਰ ਨਹੀਂ ਹੈ ਬਹੁਤੀਆਂ, ਕੇਵਲ ਇੱਕ। ਨਿਤ ਸੁਣਦੇ ਹੋ ਗੁਰੂ ਨਾਨਕ ਕਹਿੰਦੇ ਗੁਣ ਇਹੋ, ਹੇ ਵਾਹਿਗੁਰੂ ਤੇਰੇ ਵਿੱਚ ਗੁਣ ਇੱਕ ਹੈ, ਇੱਕ ਗੁਣ ਹੈ ਸਭ ਪਰਮਾਤਮਾ ਵਿੱਚ। ਗੁਣ ਇਹੋ ਕਿਹੜਾ? ਹੋਰ ਨਾਹੀਂ ਕੋਏ, ਤੇਰੇ ਵਿੱਚ ਗੁਣੇ ਇੱਕ ਹੈ, ਤੇਰੇ ਵਰਗਾ ਦੂਜਾ ਨਹੀਂ ਹੈ। ਆਖੋ ਸਤ, ਇਹ ਹੈ ਰੱਬ ਦੀ ਨਿਸ਼ਾਨੀ। ਗੁਣ ਇਹੋ ਹੋਰ ਨਾਹੀਂ ਕੋਏ ਬਸ। ਤੇ ਹੋਰ ਸ਼ੰਕਾ ਕੱਢ ਦਿੱਤੀ, ਤਿੰਨ ਕਾਲ ਲੰਘ ਚੁੱਕਿਆ, ਵਰਤਮਾਨ ਆਉਣ ਵਾਲਾ, ਪਾਸਟ ਪ੍ਰੈਂਟ ਐਂਡ ਫਿਊਚਰ। ਹੇ ਵਾਹਿਗੁਰੂ, ਨਾ ਤਾਂ ਤੇਰੇ ਵਰਗਾ ਹੁਣ ਹੈ ਕੋਈ, ਨਾ ਤੇਰੇ ਵਰਗਾ ਪਿੱਛੇ ਸੀ। ਸੁਣੋ ਬਾਣੀ, ਨਾ ਕੋ ਹੋਆ, ਹੋਆ ਪਾਸਟ ਟੈਂਸ ਹੈ, ਲੰਘ ਚੁੱਕਿਆ ਸਮਾਂ, ਹੋਆ ਸ਼ਬਦ ਲੰਘ ਚੁੱਕਿਆ ਸਮੇਂ। ਨਾ ਤਾਂ ਤੇਰੇ ਵਰਗਾ ਪਿੱਛੇ ਸੀ, ਨਾ ਤੇਰੇ ਵਰਗਾ ਹੁਣ ਹੈ, ਤੇ ਨਾ ਕੋ ਹੋਏ ਫਿਊਚਰ ਟੈਂਸ ਆਉਣ ਵਾਲਾ ਸਮਾਂ। ਆਉਣ ਵਾਲਾ ਸਮਾਂ ਹੋਏ, ਇਹ ਕੰਮ ਹੋਵੇਗਾ। ਵਾਹਿਗੁਰੂ ਕੌਣ ਏ? ਨਾ ਉਹਦੇ ਵਰਗਾ ਪਿੱਛੇ ਸੀ, ਨਾ ਉਹਦੇ ਵਰਗਾ ਹੁਣ ਹੈ, ਨਾ ਗਾਹਾਂ ਨੂੰ ਉਹਦੇ ਵਰਗਾ ਕੋਈ ਹੋਵੇਗਾ। ਅੱਜ ਕੇ ਆਖੋ ਸਤ, ਇੱਥੇ ਪਤਾ ਨੀ ਕੀ ਹਾਲ ਹੋ ਗਿਆ ਸਾਡਾ। ਇਹ ਹੈ ਵਾਹਿਗੁਰੂ ਦਾ ਗੁਣ ਬਸ। ਉਹਨੂੰ ਮੁਸਲਮਾਨ ਵੀਰ ਕਹਿੰਦੇ ਨੇ, ਉਹਨਾਂ ਦੀ ਆਪਣੀ ਭਾਸ਼ਾ ਹੈ, ਲਾ ਸ਼ਰੀਕ। ਖੁਦਾਬੰਦ ਕਰੀਮ ਨੂੰ ਕਹਿੰਦੇ ਲਾ ਸ਼ਰੀਕ, ਭਾਵ ਉਹਦੇ ਵਰਗਾ ਦੂਜਾ ਨਹੀਂ ਹੈ। ਇੱਥੇ ਤੁਹਾਡੇ ਸ਼ਾਹੀ ਸ਼ੂਹੀ ਕਹਿੰਦੇ ਵਨ ਗੋਡ ਇਜ਼ ਵਨ, ਦੂਜਾ ਨਹੀਂ ਹੈ। ਸਤਿਗੁਰ ਪਾਤਸ਼ਾਹ ਬਚਨ ਕਰਦੇ ਨੇ ਭਾਈ ਉਹ ਕਿਉਂ ਬਣ ਗਿਆ ਉਹਨਾਂ ਦਾ? ਉਹਨਾਂ ਨੇ ਡੋਰੀ ਛੱਡ ਦਿੱਤੀ, ਤੇਰੇ ਬਿਨਾਂ ਹੋਰ ਹੈ ਨਹੀਂ ਕੋਈ। ਇੱਥੇ ਕੋਈ ਆ ਜਾਵੇ ਫਿਰ ਉਹ ਵਾਹਿਗੁਰੂ ਬਾਂਹ ਫੜ ਲੈਂਦਾ, ਬਾਂਹ ਫੜ ਲੈਂਦਾ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਹੜੇ ਇੱਥੇ ਪੁੱਜ ਜਾਂਦੇ ਨੇ ਫਿਰ ਤੇਰੇ ਸੇਵਕ ਕਹੋ ਭਾਉ ਕਿਛ ਨਾਹੀਂ। ਬਹੁਤ ਗੰਭੀਰਤਾ ਹੈ ਬਾਣੀ ਵਿਚ ਗੁਰਮੁਖ ਪਿਆਰੇ, ਉਹ ਸਮੇਂ ਦਾ ਖਿਆਲ ਰੱਖਣਾ ਪੈਂਦਾ। ਪਰ ਸਰੋਤੇ ਸੁਣਦੇ ਹੋ, ਬਾਹਰੋਂ ਟੈਲੀਫੋਨ ਬੜੇ ਆਉਂਦੇ ਹੈ, ਦੇਖੋ ਪਹਿਲੀ ਤੁਕ ਵਿਚ ਸੰਤ ਸ਼ਬਦ ਹੈ, ਉਸੇ ਤੁਕ ਦੀ ਅੱਧੀ ਤੁਕ ਵਿਚ ਸੇਵਕ ਸ਼ਬਦ ਆ ਗਿਆ। ਇਹ ਗੱਲਾਂ ਸਮਝਣ ਵਾਲੀਆਂ ਹੋਣੀਆਂ ਬਾਣੀ ਚ। ਤੂੰ ਸੰਤਾਂ ਕਾ ਸੰਤ ਤੇਰੇ, ਹੁਣ ਤੇਰੇ ਸੇਵਕ ਸ਼ਬਦ ਆ ਗਿਆ, ਹੁਣ ਸੰਤ ਨਹੀਂ ਆਇਆ। ਬਸ ਇਹ ਚੀਜ਼ ਪਕੜਨ ਵਾਲੀ ਹੈ, ਜੇ ਕੋਈ ਪਕੜੇ। ਉਹਨੇ ਆਪਣੇ ਤਾਂ ਬਣਾ ਲਏ, ਆਪਣੀ ਬਰਾਬਰੀ ਦੇ ਦਿੱਤੀ, ਪਰ ਫੇਰ ਵੀ ਉਹ ਸੇਵਕ ਬਣ ਕੇ ਹੀ ਰਹੇ ਅੱਜ ਕੇ ਆਖੋ ਸਤ। ਇਹੀ ਗੱਲ ਔਖੀ ਹੈ। ਫੇਰ ਆਪਣੇ ਆਪ ਨੂੰ ਕਿਹਾ ਨੀ ਹੁਣ ਮੈਂ ਰੱਬ ਬਣ ਗਿਆ, ਜਿਵੇਂ ਹੁਣ ਦੇ ਦੇਹਧਾਰੀ ਕਹਿੰਦੇ ਫਿਰਦੇ ਨੇ। ਚਾਹੇ ਬਰਾਬਰੀ ਦਾ ਹੱਕ ਦੇ ਦਿੱਤਾ, ਰਾਮ ਸੰਤ ਮੈਂ ਭੇਦ ਕਿਸ ਨਾਹੀ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਗੁਰੂ ਗੋਬਿੰਦ ਸਿੰਘ ਮਹਾਰਾਜ, ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਸ ਨਾਹੇ, ਜਲ ਤੇ ਉਪਜ ਤਰੰਗ ਦਿਓ ਜਲ ਹੀ ਬਿਖੈ ਸੁ। ਇਹ ਦਰਜਾ ਦੇ ਦਿੱਤਾ ਵਾਹਿਗੁਰੂ ਨੇ, ਤੂੰ ਬਰਾਬਰ ਹੈ ਮੇਰੇ ਹੀ ਰੂਪ ਹੈ, ਪਰ ਉਹ ਫੇਰ ਵੀ ਆਪਣੇ ਆਪ ਨੂੰ ਉਸ ਵਾਹਿਗੁਰੂ ਦਾ ਸੇਵਕ ਸਮਝਣਗੇ, ਨੀਵੇਂ ਹੋ ਕੇ ਰਹਿਣਗੇ। ਮੈਂ ਗ੍ਰਿਸਤ ਜੀਵਨ ਦਾ ਪ੍ਰਮਾਣ ਦਿੰਨੇ, ਸਿੱਖ ਧਰਮ ਦੇ ਮੁਤਾਬਕ ਦਿੰਨੇ, ਪਤੀ ਆਪਣੀ ਪਤਨੀ ਨੂੰ ਬਰਾਬਰ ਦਾ ਦਰਜਾ ਦੇ ਦਿੰਦਾ, ਇੱਕ ਰੂਪ ਹੋ ਜਾਂਦੇ, ਪਰ ਫੇਰ ਵੀ ਉਹਦੇ ਵਿੱਚ ਨਿਮਰਤਾ ਚਾਹੀਦੀ ਹੈ। ਅੱਜ ਕੇ ਆਖੋ ਸਤ, ਫੇਰ ਵੀ ਆਪਣੇ ਆਪ ਵਿੱਚ ਨੀਵਾਂ ਸਮਝੇ, ਕੰਮ ਚੱਲੂ। ਸਿੱਖ ਨੂੰ ਬਰਾਬਰ ਦਰਜਾ ਦੇ ਦਿੱਤਾ, ਗੁਰਸਿੱਖ ਸਿੱਖ ਗੁਰੂ ਹੈ ਏਕੋ। ਸੰਤ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ, ਪਰ ਇਹ ਵਡਿਆਈ ਦਿੱਤੀ ਹੈ। ਬਾਬਾ ਬੁੱਢਾ ਸਾਹਿਬ ਨਾਲੋਂ ਵੱਡਾ ਦਰਜਾ ਕਿਹਨੂੰ ਦਿੱਤਾ ਹੈ? ਪਰ ਆਪਣੇ ਆਪ ਨੂੰ ਸੇਵਕੇ ਬਣਾ ਕੇ ਰੱਖਿਆ। ਅੱਜ ਕੇ ਆਖੋ ਸਤ, ਪਹਿਲੀ ਤੁਕ ਵਿਚ ਸੰਤ ਹੈ, ਦੂਜੇ ਵਿਚ ਸੇਵਕ ਸ਼ਬਦ ਹੈ ਹੋਈ। ਤੇਰੇ ਸੇਵਕ ਕਹੋ ਭਉ ਕਿਛ ਨਾਹੀ, ਪਹਿਲਾਂ ਤੇਰੇ ਸੰਤ ਹੁਣ ਤੇਰੇ ਸੇਵਕ। ਤੂੰ ਬਰਾਬਰ ਬਣਾ ਲਿਆ, ਸ਼ਕਤੀ ਦੇ ਦਿੱਤੀ, ਪਰ ਫੇਰ ਵੀ ਉਹ ਆਪਣੇ ਆਪ ਚ ਛੋਟੇ ਹੀ ਰਹੇ, ਤੇਰੇ ਸੇਵਕ ਬਣ ਕੇ ਹੀ ਰਹੇ। ਦੂਜਾ ਅਰਥ, ਬਰਾਬਰੀ ਦੇਣ ਤੋਂ ਬਾਅਦ ਵੀ, ਸ਼ਕਤੀ ਮਿਲਣ ਤੋਂ ਬਾਅਦ ਵੀ, ਜੋ ਨੀਵਾਂ ਹੋ ਕੇ ਰਹੂਗਾ ਨਾ, ਉਹਨੂੰ ਕਿਸੇ ਕਿਸਮ ਦਾ ਡਰ ਨਹੀਂ ਲੱਗੂਗਾ। ਅੱਜ ਕੇ ਆਖੋ ਸਤ, ਛੋਟਾ ਬਣ ਕੇ ਰਹੂਗਾ। ਭਉ ਕਿਛ ਨਾਹੀਂ, ਉਹ ਇੱਥੇ ਸ਼ੁਲੀ ਖਾਨ ਦਾ ਕੀ ਡਰ ਹੋਣਾ, ਉਹਦੇ ਕੋਲ ਤਾਂ ਧਰਮ ਰਾਜ ਦੇ ਜਮ ਵੀ ਨਹੀਂ ਆਉਣਗੇ। ਜਮ ਨਹੀਂ ਆਵੇ ਨੇਰੇ। ਨੰਬਰ ਦੋ, ਜਿਹੜੇ ਵਾਹਿਗੁਰੂ ਦੇ ਸੇਵਕ ਬਣ ਗਏ, ਵਾਹਿਗੁਰੂ ਨੂੰ ਆਪਣਾ ਬਣਾ ਲਿਆ, ਹੈ ਪੰਜ ਕਾਮ ਕ੍ਰੋਧ ਲੋਭ ਮੋਹਕਾਰ ਵਿੱਚੇ ਜਮ ਸਾਡੇ ਨਾਲ ਚਿੰਬੜੇ ਹੋਏ, ਪਰ ਇਹਨਾਂ ਦੀ ਨੇੜਤਾ ਨਹੀਂ ਹੋਵੇਗੀ। ਨੇੜਤਾ ਹੁੰਦੀ ਹੈ ਮਿਲਾਪ, ਗੱਲਬਾਤ ਹੋਣੀ, ਸੰਬੰਧ ਹੋਣਾ। ਹੁਣ ਤੁਹਾਡੇ ਗੁਆਂਢੀ ਚ ਕੋਈ ਰਹਿ ਰਿਹਾ ਹੈ, ਤੁਹਾਡਾ ਸੰਬੰਧ ਨਹੀਂ ਰਹੀ ਜਾਵੇ, ਹੈ ਤਾਂ ਕੋਲੇ। ਇੱਥੇ ਇਹੀ ਅਸੂਲ ਹੈ, ਗੁਆਂਢੀ ਨੂੰ ਗੁਆਂਢੀ ਦਾ ਪਤਾ ਨਹੀਂ ਕੌਣ ਰਹਿੰਦਾ। ਆਪਣੇ ਪੰਜਾਬ ਵਿਚ ਘਰ ਬੈਠੇ ਤੀਏ ਪਿੰਡ ਦੀਆਂ ਗੱਲਾਂ ਕਰੀ ਜਾਣਗੇ, ਫਲਾਣਾ ਐ ਕਰਦਾ ਫਿਰਦਾ, ਅੱਜ ਕੇ ਕੋ ਸਤਨਾਮ। ਤਾਂ ਹੀ ਤਾਂ ਸੁਗੀ ਨੇ ਲੋਕ। ਨੇੜਤਾ ਹੈ ਪੰਜ ਕਾਮ ਕ੍ਰੋਧ ਲੋਭ, ਸਾਡੇ ਵਿਚ ਨੇੜੇ ਹੈ ਸਭ ਤੋਂ, ਪਰ ਸੇਵਕ ਦੇ ਨੇੜੇ ਨਹੀਂ ਆਉਣਗੇ। ਉਹ ਵਿਚੇ ਆਉਣ ਤੇ ਵੀ ਉਹਨੇ ਸੰਬੰਧ ਤੋੜ ਲਿਆ ਆਪਣਾ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇੜੇ। ਇਹਨਾਂ ਦੀ ਅਵਸਥਾ ਦੱਸ ਰਹੇ ਨੇ ਹੁਣ ਗੁਰਸਿੱਖ ਪਿਆਰਿਓ, ਸ੍ਰੀ ਅੰਮ੍ਰਿਤਸਰ ਸਾਹਿਬ। ਸ਼ੁਲੀ ਖਾਨ ਦੀਆਂ ਫੌਜਾਂ ਆ ਰਹੀਆਂ ਨੇ, ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬਚਨ ਹੋਏ ਪੂਰੇ, ਜਮ ਨਹੀਂ ਆਵੇ ਨੇੜੇ। ਮਹਾਰਾਜ ਨੇ ਬਚਨ ਕਰਤਾ ਸੀ, ਜਿਹੜਾ ਸਾਨੂੰ ਮਾਰਨ ਆ ਰਿਹਾ, ਅੰਮ੍ਰਿਤਸਰ ਸਾਹਿਬ ਨੂੰ ਢਾਉਣ ਆ ਰਿਹਾ, ਉਹਨੂੰ ਤਾਂ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਵੀ ਨਹੀਂ ਹੋਣੇ। ਅੱਜ ਕੇ ਆਖੋ ਸਤ, ਉਹ ਜਮ ਚੜ ਕੇ ਆਇਆ ਸੀ ਨਾ, ਰਹਿ ਗਿਆ ਰਸਤੇ ਵਿੱਚ, ਅੰਮ੍ਰਿਤਸਰ ਦੇ ਨੇੜੇ ਵੀ ਨਹੀਂ ਪੁੱਜ ਸਕਿਆ। ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇੜੇ। ਇਹਨਾਂ ਬਚਨਾਂ ਤੋਂ ਕੁਝ ਆਪਾਂ ਧਾਰਨ ਕਰੀਏ। ਐਡਾ ਵੱਡਾ ਹਮਲਾ ਦਿੱਲੀ ਦੀ ਸਰਕਾਰ ਦਾ ਐਨ ਥਾਪਿਆ ਹੋਇਆ, ਗਵਰਨਰ ਜਰਨੈਲ ਸ਼ੁਲੀ ਖਾਨ, ਪਹਿਲਾਂ ਭਤੀਜਾ ਗੁਰੂ ਤੇ ਵਿਰੁੱਧ ਚੱਲਿਆ, ਰਸਤੇ ਵਿਚ ਸਿਪਾਹੀਆਂ ਨਹੀਂ ਮਾਰਤਾ, ਫਿਰ ਆਪ ਗੁਰੂ ਘਰ ਤੋਂ ਵਿਰੁੱਧ ਬੋਲਿਆ, ਭੱਠੇ ਵਿਚ ਸੜ ਕੇ ਮਰਿਆ ਸਣੇ ਘੋੜੇ, ਦੋਜਕਾਂ ਨੂੰ ਗਿਆ, ਤੇ ਮੈਂ ਬੇਨਤੀ ਕਰਦੇ ਗਲਤ ਬੋਲਣ ਵਾਲਿਆਂ ਨੂੰ ਗੁਰਬਾਣੀ ਤੋਂ ਗੁਰਮਤ ਤੋਂ ਤਖ਼ਤ ਸਾਹਿਬ ਤੋਂ ਕੋਈ ਡਰੋ ਕਿਤੇ ਇਹੀ ਹਾਲ ਸਾਡਾ ਨਾ ਹੋਵੇ ਅੱਜ ਕੇ ਆਖੋ ਸਤਨਾਮ ਗੁਰੂ ਦਾ ਵਿਰੋਧ ਬਾਣੀ ਦਾ ਵਿਰੋਧ ਅਸਾਹਮਣੇ ਅੱਜ ਦੇ ਹੁਕਮਨਾਮੇ ਵਿਚ ਦੋ ਵਿਰੋਧੀ ਉੱਠੇ ਰਸਤੇ ਵਿਚ ਰਹਿ ਗਏ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਨੂੰ ਵੀ ਨਹੀਂ ਮਿਲੇ ਇਹ ਸ਼ਬਦ ਉਦੋਂ ਉਚਾਰਿਆ ਜਿਹੜਾ ਅੱਜ ਦਾ ਹੁਕਮਨਾਮਾ ਫਿਰ ਨਿਮਰਤਾ ਦੱਸਦੇ ਨੇ ਮਹਾਰਾਜ ਸਿੱਖਾਂ ਵਿਚ ਗੱਲਾਂ ਹੋਣ ਲੱਗ ਪਈਆਂ ਮਹਾਰਾਜ ਦੇ ਬਚਨ ਪੂਰੇ ਹੋ ਗਏ ਮਹਾਰਾਜ ਨੇ ਬਹੁਤ ਵੱਡੀ ਸ਼ਕਤੀ ਦਿਖਾਈ ਹੈ ਫਿਰ ਅਖੀਰਲੀ ਤੁਕ ਵਿਚ ਨਿਚੋੜ ਸਿੱਖੋ ਮੈਨੂੰ ਨਾ ਕਹੋ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਹੇ ਸਤਿਗੁਰ ਪਾਤਸ਼ਾਹ ਜੀ ਗਿਆਨ ਆਪਣਾ ਸਮਾਂ ਹੋ ਗਿਆ ਧਿਆਨ ਦੂਜੇ ਦਾ ਕਿਤੇ ਸਮਾਂ ਮਿਲਿਆ ਫਿਰ ਬੇਨਤੀ ਕਰਾਂਗੇ ਧਿਆਨ ਕੀ ਹੁੰਦਾ ਗਿਆਨ ਆਪਣਾ ਲਓ ਮੈਂ ਕੌਣ ਹੈ ਕਿੱਥੋਂ ਆਏ ਹਾਂ ਕਿੱਥੇ ਰਹਿ ਰਹੇ ਕਿੱਥੇ ਜਾਣਾ ਇਹ ਹੈ ਗਿਆਨ ਤੇ ਮੈਂ ਬੇਨਤੀ ਕਰ ਜਾਵਾਂ ਜਿਹਨੂੰ ਆਪਣਾ ਹੀ ਪਤਾ ਨਹੀਂ ਮੈਂ ਕੌਣ ਹੈ ਉਹ ਕਿਸੇ ਨੂੰ ਕੀ ਜਾਣੂਗਾ ਅੱਜ ਕੇ ਆਖੋ ਸਤ ਗਿਆਨ ਆਪਣੇ ਖਾਤਰ ਵਰਤੋ ਕਿੱਥੋਂ ਆਇਆ ਕਹਿ ਰਹੇ ਕਹਿ ਮੈਂ ਸਮਾਵੇ ਮੈਂ ਆਇਆ ਕਿੱਥੋਂ ਹੈ ਰਹਿ ਕਿੱਥੇ ਰਹੇ ਮੈਂ ਜਾਣਾ ਕਿੱਥੇ ਇਹ ਹੈ ਗਿਆਨ ਧਿਆਨ ਤੁਸੀਂ ਬੈਠੇ ਹੀ ਮੰਨੋਗੇ ਧਿਆਨ ਦੂਜੇ ਦਾ ਧਰੀ ਦਾ ਆਪਣਾ ਨਹੀਂ ਹੁੰਦਾ ਜਦੋਂ ਸੁਰਤ ਜੋੜੋਗੇ ਕਿਸੇ ਸ਼ਬਦ ਦੂਜੇ ਨੂੰ ਜੋੜੋਗੇ ਨਾ ਧਿਆਨ ਪਹਿਲਾਂ ਗਿਆਨ ਫਿਰ ਧਿਆਨ ਇਹ ਸੰਧੀ ਹੈ ਜ਼ਿਕਰ ਤਾਂ ਲੰਮੇ ਸਮੇਂ ਦਾ ਹੈ ਸੁਰਤ ਸ਼ਬਦ ਦਾ ਪਰ ਸ਼ਬਦ ਪੜਾਇਆ ਪ੍ਰਭ ਕਾ ਸਿਮਨ ਸਭ ਤੇ ਉੱਚਾ ਸੁਣਿਓ ਸੀਡੀ ਸੁਰਤ ਸ਼ਬਦ ਦਾ ਪਤਾ ਲੱਗੇ ਗਿਆਨ ਆਪਣਾ ਜਿਹਨੂੰ ਆਪਣਾ ਗਿਆਨ ਹੈ ਉਹ ਦੂਜੇ ਦਾ ਵੀ ਲੈ ਸਕਦਾ ਵਾਹਿਗੁਰੂ ਨਾ ਕਰੇ ਕਿਸੇ ਬੱਚੇ ਨੂੰ ਆਪਣਾ ਹੀ ਪਤਾ ਨਹੀਂ ਮੈਡ ਹੈ ਉਹ ਦੂਜੇ ਦਾ ਕੀ ਗਿਆਨ ਲਊਗਾ ਦੂਜੇ ਨੂੰ ਕੀ ਜਾਣੂਗਾ ਪਹਿਲਾਂ ਅਸੀਂ ਆਪਣੇ ਆਪ ਨੂੰ ਜਾਣੀਏ ਜੇ ਬਾਣੀ ਨੂੰ ਕੋਖੋਗੇ ਬਾਣੀ ਮੁਕਤੀ ਦਾ ਗਿਆਨ ਨਹੀਂ ਦਿੰਦੀ ਸੁਰਗਾਂ ਦਾ ਗਿਆਨ ਨਹੀਂ ਦਿੰਦੀ ਇਹ ਵਿਕੁੰਠਾਂ ਵਿਚ ਨਹੀਂ ਭੇਜਦੀ ਬਾਣੀ ਇੱਕ ਗਿਆਨ ਦਿੰਦੀ ਹੈ ਤੂੰ ਆਪ ਕੌਣ ਹੈ ਅੱਜ ਕੇ ਆਖੋ ਸਤ ਇੱਥੇ ਜੀਣਾ ਦੱਸਦੀ ਹੈ ਬਾਣੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਿਮਰਤਾ ਦੱਸਦੇ ਨੇ ਹੇ ਗੁਰੂ ਨਾਨਕ ਦੇਵ ਹੇ ਗੁਰੂ ਰਾਮਦਾਸ ਮੈਨੂੰ ਤੇਰੀ ਕੋਈ ਸਹਾਰ ਨਹੀਂ ਹੈ ਨਾ ਮੈਨੂੰ ਆਪਣਾ ਪਤਾ ਹੈ ਨਾ ਤੁਹਾਡੇ ਧਿਆਨ ਦਾ ਪਤਾ ਹੈ ਨਾ ਮੈਨੂੰ ਕਰਮ ਕਰਨਾ ਆਉਂਦਾ ਹੈ ਪਰ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਇਹੀ ਆਪਾਂ ਜੁੜ ਜੀਏ ਸਤਿਗੁਰ ਨਾਨਕ ਤੇਥੋਂ ਸਾਤੋਂ ਕੋਈ ਸਾਨੂੰ ਕੋਈ ਤੇਥੋਂ ਵੱਡਾ ਨਹੀਂ ਉਹ ਕੌਣ ਰੂਪ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਸ ਇਹ ਤੋਂ ਵੱਡਾ ਨਹੀਂ ਆਪੇ ਪਤ ਰੱਖੂਗਾ ਭੁੱਲਾਂ ਤੋਂ ਕਿਵੇਂ ਬਖਸ਼ਿਓ ਆਹੋ ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ ਵੀ ਜੁੜੋ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਹੈ ਨਾਨਕ ਆਨੰਦ ਖੋਆ ਸਤਿਗੁਰੂ ਮੈਂ ਪਾਇਆ ਹਾਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਦਾ ਸਿਵਤ ਸਾਲਾਹਾ ਤੇਰੀ ਨਾਮ ਮਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸੱਚ ਨਾਮ ਮੇਰਾ ਆਧਾਰੂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਜਾਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਧਰੋ ਪਿਆਰੋ ਸੱਚ ਨਾਮ ਮੇਰਾ ਆਧਾਰੋ ਵਾਜੇ ਪੰਚ ਦੂਤ ਉਦਵਾਸ ਕੀਤੇ ਕਾਲ ਕੰਟਕ ਮਾਰਿਆ ਕਹਿ ਨਾਨਕ ਤੈਂ ਸੁਖਵਾ ਤਿਤ ਕਰ ਅਨਹਦ ਵਾਜੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਮੇਰੋ ਅੰਤ ਨਾਨੇ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਸੁਣਤੇ ਪੁਨੀਤ ਕਹਿਤੇ ਸਤਿਗੁਰ ਰਹਿ ਆਪਰ ਬਿਰਵੰਤ ਨਾਨਕ ਗੁਰ ਚਰਨ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿਨੀ ਨਾਮ ਧਿਆ